दीपक रास्ते लो धन पर मेलो धनो माहे सरसी अवगुण मारी मरे नसीजा गुण मारी ता मरसी नाम भगत दे निज कर बैठे अजो तनाड़ी आसा नानक मिलो कपट दर खोलो एक घड़ी खट मासा नाम भगत दे निज कर बैठे अजो तनाड़ी आसा नानक मिलो कपट दर खोलो एक घड़ी खट मासा। वाहिगुरु जी का खालसा, वाहिगुरु जी की फतेह। परम सत्कार योग सतगुरु साहब दी साजी नवाजी गुरु खालसा साध संगत जी। अकाल पुरख अंतरजामी पतत पावन कृपा निधान दीना बंधु भक्त वत्सल, जिस अकाल पुरख अंतरजामी ने कलयुग के अंदर गुरु नानक रूप धारिया है, आपां सारे ही भावना दे संयुक्त जुड़े हाँ। मन दे अंदर नेचा है कि गुरु नानक देव जी बिना साडा कोई होर आसरा नहीं है। दुनिया दे उत्ते आसरे तो बिना कोई भी आदमी नहीं। जे आसरे तो बिना हुंदा जदों ही पुछ लिया भी अज तू निराशरा जा क्यों तुरिया फिरदा, जदों किसे दा आसरा चक्या जावे उदों ओह निराश जिहा हो जांदा, उहदा जी नहीं लगदा, कमलाया फिरदा है। फिर उसनूं इर्द गिर्द दे रहण वाले लोग पुछदे हन, उन्ना चरी सतसंग जी चेहरे ते लाली झगड़ेगी, उन्ना चरी फुल वांगू चेहरा खिड़िया रहेगा जिन्ना चर तुसी निराश नहीं हो। किसे ना किसे दा आसरा लिया होया है। मां बाप आसरा हन बच्चे दा, जे दूर चले जाण जदे ही चेहरा कमरा जांदा। इसे तरह युवा अवस्था है, किसे नू भरावां दा आसरा है। धन धरती विच दबी है, मस्तक परवान है, भाई गुरदास जी ने लिखिया है। धन धरती च भावे बुढ़े का दबिया हो, मत्थे तो पता लग जाता भी ये को धन है, भावे टुट्टी जुत्ती पाई होवे, ओनू धन का भी आसरा मनिया है। इस तरह सतसंग जी संसार के अंदर जिन्ने आसरे ने सारे सतसंग जी धोखा देने वाले, अपने ना पूरे निभ नहीं सकते, ਤਾਂ ਇਸ ਦਰ ਦੇ ਉੱਤੇ ਆ ਕੇ ਆਪਾਂ ਡਿੱਗੇ ਹਾਂ। ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰ ਹੈ। ਜਦੋਂ ਬਿਪਤਾ ਪੈਂਦੀ ਹੈ, ਜਿੰਨੇ ਕਹਿਣ ਵਾਲੇ ਮੈਂ ਤੇਰਾ ਆਸਰਾ, ਸਾਰੇ ਸਤਸੰਗ ਜੀ ਸਾਥ ਛੱਡ ਦਿੰਦੇ। ਆ ਸੰਸਾਰ ਤੋਂ ਜਦੋਂ ਆਪਾਂ ਸਫ਼ਰ ਕਰਦੇ ਲੰਘ ਜਾਣਾ, ਬਿਰਧ ਅਵਸਥਾ ਆਉਣੀ ਹੈ, ਫਿਰ ਆਪਣਾ ਬਾਅਦ ਸਤਸੰਗ ਜੀ ਜਮਾ ਨਾ ਪੈਣਾ ਹੈ। ਉੱਥੇ ਦੱਸੋ ਕਿਹਦਾ ਆਸਰਾ ਹੈ। ਜਦੋਂ ਜਨਮ ਲਿਆ ਸੀ ਸਤਸੰਗਤ ਜੀ, ਬੜਾ ਸੰਕਟ ਸੀ, ਉਦੋਂ ਕਿਹਦਾ ਆਸਰਾ ਸੀ। ਮਾਤਾ ਦੇ ਉਦਰ ਵਿੱਚ ਕਿਹਦਾ ਆਸਰਾ ਸੀ। ਸੋ ਜਿੰਨਾ ਚਿਰ ਬੰਦਾ ਨਿਰਾਸਰੇ ਹੈ ਨਾ, ਉਹਦਾ ਜੀਵਨ ਤਰਕਾਰ ਹੈ। ਉਹਦਾ ਜੀਵਨ ਨਹੀਂ ਸਤਸੰਗਤ ਜੀ ਆਨੰਦ ਦੇ ਸਹਿਤ ਉਦੋਂ ਹੈ ਜਦੋਂ ਉਹ ਆਸਰਾ ਮੰਨਦਾ ਹੈ ਕਿਸੇ ਦਾ, ਵੀ ਮੈਨੂੰ ਕੁਨਾਣੇ ਦਾ ਆਸਰਾ ਹੈ। ਸੋ ਗੁਰਸਿੱਖੋ, ਜਿੰਨੇ ਸਤਸੰਗੀ ਪੁਰਸ਼ ਨੇ ਉਹ ਵਾਹਿਗੁਰੂ ਦਾ ਆਸਰਾ ਮੰਨਦੇ ਹਨ। ਵਾਹਿਗੁਰੂ ਨਿਰਾਕਾਰ ਹੈ, ਕਿਸੇ ਨੇ ਦੇਖਿਆ ਨਹੀਂ। ਨਦੀਆਂ ਸਮੁੰਦਰ ਨੂੰ ਦੇਖ ਨਹੀਂ ਸਕਦੀਆਂ, ਜਦੋਂ ਦੇਖ ਲੈਣਗੀਆਂ ਜਦ ਹੀ ਸਮੁੰਦਰ ਰੂਪ ਹੋ ਜਾਂਦੀਆਂ। ਜਿੰਨਾ ਚਿਰ ਨਦੀ ਦੂਰ ਆ ਉਦੋਂ ਨਦੀ ਵੱਜਦੀ ਹੈ, ਜਦੋਂ ਸਮੁੰਦਰ ਦੇ ਨੇੜੇ ਚਲੀ ਜਾਵੇਗੀ ਖਾਲਸਾ ਜੀ ਕੀ ਨਦੀ ਰਹਿ ਜਾਵੇਗੀ। ਨਦੀ ਨੇ ਸਤਸੰਗ ਜੀ ਸਮੁੰਦਰ ਦੇ ਨੇੜੇ ਹੋਈ ਨੇ ਤਾਂ ਸਮੁੰਦਰ ਬਣੀ ਨਹੀਂ। ਵਾਹਿਗੁਰੂ ਦੇ ਆਪਾਂ ਨੇੜੇ ਹੋਏ ਨਹੀਂ ਤਾਂ ਵਾਹਿਗੁਰੂ ਦੇ ਵਿੱਚ ਸਮਾਏ ਨਹੀਂ, ਫਿਰ ਆਪਣਾ ਜੀਵ ਭਾਵ ਹੀ ਨਹੀਂ ਰਹਿਣਾ। ਅੱਜ ਸਤਸੰਗ ਜੀ ਜਿਵੇਂ ਆਪਾਂ ਨਿਤਾ ਪ੍ਰਤੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਰਮ ਪਵਿੱਤਰ ਕਥਾ, ਜੋ ਆਪ ਜੀ ਦਾ ਸਤਸੰਗ ਜੀ ਪੁੰਨ ਪਰਉਪਕਾਰ ਹੈ, ਉਹ ਪੜ੍ਹਦੇ ਸੁਣਦੇ। ਅੱਜ ਸਤ ਸੰਗਤ ਜੀ ਜੋ ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਖਜ਼ਾਨਾ ਸ਼ਬਦ ਦਾ ਸੰਗ੍ਰਹਿ ਕੀਤਾ ਹੈ ਔਰ ਆਪਣਾ ਰੂਪ ਪ੍ਰਗਟ ਕਰ ਦਿੱਤਾ ਕਿ ਸ਼ਬਦ ਸਾਡਾ ਰੂਪ ਹੈ, ਉਹ ਅੰਮ੍ਰਿਤਮਈ ਸ਼ਬਦਾਂ ਦੀ ਗੁਰਬਾਣੀ ਦੀ ਵਿਚਾਰ ਕਰਨੀ ਆਪਾਂ ਆਰੰਭ ਕਰ ਰਹੇ ਹਾਂ ਆਪਾਂ ਰਲ ਮਿਲ ਕੇ। ਸਾਰ ਵਸਤੂ ਹੈ ਸਤ ਸੰਗਤ ਜੀ, ਅਸਲ ਲਾਹਾ ਇਹੀ ਇਹਨੂੰ ਕਹਿੰਦੇ ਪਰਮਾਰਥ ਦਾ ਲਾਹਾ। ਸੋ ਅੱਜ ਸੰਕ੍ਰਾਂਤ ਦਾ ਪੁਰਬ ਹੈ, ਸਤਿਗੁਰੂ ਜੀ ਨੇ ਸਤ ਸੰਗਤ ਜੀ ਬਾਰਾਂ ਮਾਹੇ ਦੋ ਉਚਾਰਨ ਕੀਤੇ ਨੇ, ਜੋ ਆਪਾਂ ਇਹ ਸ਼ਬਦ ਪੜਿਆ ਗੁਰੂ ਨਾਨਕ ਦੇਵ ਜੀ ਦਾ ਬਾਰਾਂ ਮਾਹਾ ਹੈ, ਜੋ ਆਪਾਂ ਸੰਗਤਾਂ ਵਿੱਚ ਪ੍ਰਚਲਿਤ ਹੈ ਮਾਝ ਰਾਗ ਦੇ ਅੰਦਰ ਬਾਰਾਂ ਮਾਹ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਬੇਨਤੀ ਕਰਨ ਤੋਂ ਉਚਾਰਨ ਕੀਤਾ ਕਿ ਮਹਾਰਾਜ ਸੁਖਾਲਾ ਉਪਦੇਸ਼ ਦਿਓ, ਉਹਦੀ ਵੀ ਵਿਚਾਰ ਕਰਾਂਗੇ। ਇਹ ਸੱਚੇ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਛੰਤਾਂ ਦੇ ਅੰਦਰ ਸੰਗਤਾਂ ਨੂੰ ਸਤ ਸੰਗਤ ਜੀ ਉਪਦੇਸ਼ ਦਿੱਤਾ ਹੈ, ਇਹ ਵੀ ਬਾਰਾਂ ਮਾਹਾਂ ਹੈ। ਦਸਮ ਗ੍ਰੰਥ ਦੇ ਅੰਦਰ ਵੀ ਬਾਰਾਂ ਮਾਹਾਂ ਹਨ। ਸੋ ਗੁਰਸਿੱਖੋ, ਆਪਾਂ ਨੂੰ ਸਾਰਿਆਂ ਨੂੰ ਆਸਰਾ ਜੇ ਕਤ ਕਰਕੇ ਹੈ ਤਾਂ ਵਾਹਿਗੁਰੂ ਦਾ ਹੈ। ਵਾਹਿਗੁਰੂ ਨੇ ਜੇ ਕਿਸੇ ਨੂੰ ਆਸਰਾ ਦਿੱਤਾ ਹੈ ਤਾਂ ਰੂਪ ਧਾਰ ਕੇ ਦਿੱਤਾ, ਜੇ ਪ੍ਰਹਲਾਦ ਨੂੰ ਆਸਰਾ ਦਿੱਤਾ ਵਿਚਾਰਾ ਨਿਆਸਰਾ ਸੀ ਤਾਂ ਨਰਸਿੰਘ ਰੂਪ ਧਾਰਿਆ। ਇਸੇ ਤਰ੍ਹਾਂ ਸਤਿਸੰਗ ਜੀ ਕਲਯੁਗ ਦੇ ਜੀਵਾਂ ਦਾ ਆਸਰਾ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਦਸਾਂ ਜੋਤਾਂ 'ਚ ਵਰਤ ਕੇ ਆਪਾਂ ਨੂੰ ਭਾਈ ਆਪਣਾ ਆਸਰਾ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਕੀ ਹਜ਼ੂਰੀ 'ਚ ਆਏ ਹਾਂ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨ। ਇਹ ਸ਼ਬਦ ਨੇ ਸਤਿਸੰਗ ਜੀ ਜਿਹਦੇ ਹਿਰਦੇ 'ਚ ਵਸ ਗਿਆ, ਪਰਲੋਕ ਤੱਕ ਵੀ ਸਤਿਸੰਗ ਜੀ ਉਹਦਾ ਆਸਰਾ ਬਣੇ ਰਹਿਣਾ ਹੈ। ਐਵੇਂ ਨਹੀਂ ਗੁਰਮੁਖ ਸਤਿਸੰਗ ਜੀ ਹਰ ਵੇਲੇ ਸਿਮਰਨ ਦਾ ਅਭਿਆਸ ਕਰਦੇ ਰਹਿੰਦੇ, ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸ਼ਬਦ ਸਾਡੇ ਸਦਾ ਰਸਨਾ 'ਤੇ ਵਸ ਜਾਵੇ, ਜਦੋਂ ਦੇਹ ਨਹੀਂ ਹੋਵੇਗੀ ਉਦੋਂ ਵੀ ਸਾਡੇ ਨਾਲ ਹੀ ਰਹੇ। ਤਾਂ ਪੁਨਾ ਪੁਨਾ ਸਤਿਸੰਗ ਜੀ ਅੰਮ੍ਰਿਤਧਾਰੀ ਹੋ ਕੇ ਸੰਗਤ ਕਰਦੇ ਔਰ ਬਾਣੀ ਪੜ੍ਹਦੇ ਸੁਣਦੇ ਕਿ ਕਿਨਕਾ ਇੱਕ ਜੇ ਅਜੀਬ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਸੋ ਸਾਰੇ ਨਿਆਸਰਿਆਂ ਦੇ ਆਸਰੇ ਸਤਿਸੰਗਤ ਜੀ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਹਨ ਆਪਣੇ। ਅੱਜ ਸੰਕ੍ਰਾਂਤ ਦੇ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਮਨਾਉਂਦਿਆਂ ਹੋਇਆਂ ਆਪਾਂ ਗੁਰੂ ਕੇ ਦਰਬਾਰ 'ਚ ਵਿਸ਼ੇਸ਼ ਕਰਕੇ ਸਜੇ ਹਾਂ। ਜੋ ਬਾਰਾਂ ਮਹਾਂ ਦੁਆਰਾ ਆਪ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਗੁਰੂ ਨਾਨਕ ਰੂਪ ਮੁੱਖ ਵਿੱਚ ਦਿੱਤਾ, ਭਾਵੇਂ ਗੁਰੂ ਅਰਜਨ ਦੇਵ ਜੀ ਦੇ ਮੁੱਖ ਵਿੱਚ ਦਿੱਤਾ, ਜੋ ਤੋਹਾ ਜੁਗਤ ਸਾਹਿ ਸਾ ਕਾਇਆ ਪੇਰ ਪਲਟੀ ਹੈ, ਉਹੀ ਜੋਤੀ ਸਰੂਪ ਸੱਚੇ ਪਾਤਸ਼ਾਹ ਹਨ। ਅੱਜ ਸਤਿਸੰਗ ਕੱਤਕ ਦਾ ਮਹੀਨਾ ਆਰੰਭ ਹੋਇਆ ਆਪਣੇ ਦੇਸ਼ ਦੇ ਅੰਦਰ, ਆਪਾਂ ਵੀ ਪੱਛਮ ਦਿਸ਼ਾ ਵਿੱਚ ਬੈਠੇ ਸਤਿਸੰਗ ਜੀ ਥਾਂ ਥਾਂ 'ਤੇ ਗੁਰਮਤ ਨੂੰ ਗ੍ਰਹਿਣ ਕਰਨ ਵਾਸਤੇ ਉਹੀ ਪੁਰਬਾਂ ਨੂੰ ਮਨਾ ਰਹੇ ਹਾਂ। ਸੋ ਕੱਤਕ ਦਾ ਮਹੀਨਾ ਸਤਿਸੰਗ ਜੀ ਆਮ ਆਪਣੇ ਸਮਾਜ ਦੇ ਅੰਦਰ ਬਹੁਤ ਮਾੜਾ ਮੰਨਿਆ, ਕਹਿੰਦੇ ਜੇ ਬੱਚਾ ਕੱਤਕ ਦੇ ਮਹੀਨੇ ਜੰਮੇ ਤਾਂ ਪਿਓ ਮਰ ਜਾਂਦਾ, ਕਹਿੰਦੇ ਇਤਾਦਕ ਸਤਿਸੰਗ ਜੀ ਬੱਚੇ ਦਾ ਜਨਮ ਵੀ ਨਹੀਂ ਚੰਗਾ ਮੰਨਿਆ। ਠੀਕ ਹੈ, ਪ੍ਰਾਤਮ ਜਿਹੜੇ ਸ਼ਾਸਤਰ ਨੇ ਅਸੀਂ ਉਹ ਨਿੰਦਣੇ ਯੋਗ ਨਹੀਂ, ਪਤਾ ਨਹੀਂ ਉਹਨਾਂ ਨੇ ਕਿਸ ਵਿਚਾਰ ਨਾਲ ਸਤਿਸੰਗ ਜੀਆਂ ਵਿਚਾਰਾਂ ਅੰਕਿਤ ਕੀਤੀਆਂ ਔਰ ਉਹਨਾਂ ਵਿਚਾਰਾਂ ਨੂੰ ਲੋਕਾਂ ਨੇ ਗ੍ਰਹਿਣ ਵੀ ਕੀਤਾ। ਸੋ ਆਪਾਂ ਗੁਰੂ ਘਰ ਵਿੱਚ ਬੈਠੇ ਹਾਂ, ਜੋ ਗੁਰੂ ਦਾ ਉਪਦੇਸ਼ ਆ ਉਸ ਨੂੰ ਸਤਿਸੰਗ ਜੀ ਸਤ ਕਰਕੇ ਮੰਨਣਾ ਹੈ। ਅੱਗੇ ਬਜ਼ੁਰਗ ਤਲਾਵਾਂ ਦੇ ਉੱਤੇ ਸਤਿਸੰਗ ਜੀ ਦੀਵੇ ਜਗਾ ਕੇ ਆਇਆ ਕਰਦੇ ਕੱਤਕ ਦੇ ਮਹੀਨੇ। ਕਿਉਂ ਦੀਵੇ ਜਗਾਉਂਦੇ? ਕਿ ਪਰਲੋਕ ਵਿੱਚ ਹਨੇਰਾ ਹੈ, ਉੱਥੇ ਸਾਡਾ ਆਸਰਾ ਕੌਣ ਬਣੇਗਾ ਹਨੇਰੇ 'ਚ? ਉੱਥੇ ਪਰਮੇਸ਼ਰ ਚਾਨਣ ਦੇਵੇ। ਐਸੇ ਸਤਿਸੰਗ ਜੀ ਕਰਤੱਵਾਂ ਨੂੰ ਕਰਦਿਆਂ ਹੋਇਆਂ ਨੂੰ ਦੇਖ ਕੇ, ਕਿਉਂ ਇਹਨੂੰ ਕਰਮ ਕਾਂਡ ਕਹਿੰਦੇ ਹੈ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਸੁੱਖ ਦੀ ਪ੍ਰਾਪਤੀ ਵਾਸਤੇ ਹਰ ਕੋਈ ਸਤਿਸੰਗ ਜੀ ਪ੍ਰਯਤਨ ਕਰਦਾ ਹੈ। ਸਾਰਾ ਦਿਨ ਭਮੀਰੀ ਵਾਂਗੂ ਕੁਝ ਘੁੰਮਦਾ ਫਿਰਦਾ ਜੀਵ ਕਾਹਦੇ ਵਾਸਤੇ? ਕਿ ਭੁੱਖ ਦਾ ਦੁੱਖ ਨਾ ਨੇੜੇ ਆ ਜਾਵੇ, ਹਰ ਵੇਲੇ ਸਨ ਮੈਂ ਭੁੱਖਾ ਨਾ ਮਰ ਜਾਵਾਂ, ਕਿਤੇ ਮੈਂ ਕਿਤੇ ਨੰਗਾ ਨਾ ਰਹਿ ਜਾਵਾਂ। ਇਹ ਵੀ ਸੁੱਖ ਦੇ ਹੀ ਸਾਧਨ ਨੇ, ਭਾਵੇਂ ਥੋੜ੍ਹਾ ਸੁੱਖ ਹੈ, ਇਹ ਸੀਮਤ ਹੈ ਸਤਿਸੰਗਤ ਜੀ। ਕੁਝ ਜਿੰਨਾ ਚਿਰ ਜ਼ਿੰਦਗੀ ਹੈ ਉਨਾ ਚਿਰ ਇਹ ਪਦਾਰਥ ਸੁੱਖ ਦੇਣਗੇ, ਉਦੋਂ ਬਾਅਦ ਇਹ ਸੁੱਖ ਨਹੀਂ ਦੇਣਗੇ। ਲੇਕਿਨ ਸਦਾ ਵਾਸਤੇ ਸੁੱਖ ਦੇਣ ਵਾਲਾ ਸਤਿਸੰਗਤ ਜੀ ਵਾਹਿਗੁਰੂ ਦਾ ਨਾਮ ਹੈ। ਆਹ ਦੀਵੇ ਵੀ ਸਤਸੰਗਤ ਜੀ ਬਿਨਾਂ ਮਿਹਨਤ ਤੋਂ ਨਹੀਂ ਜਗੇ। ਜੇ ਇਹਨਾਂ ਦੀਵਿਆਂ ਦੇ ਨਾਲ ਅਸੀਂ ਇੱਥੇ ਸੁੱਖ ਮਾਣਦੇ ਹਾਂ, ਇਹਨਾਂ ਦੀਵਿਆਂ ਨਾਲ ਦਾ ਸੁੱਖ ਇੱਥੇ ਇੱਥੇ ਹੀ ਹੈ। ਇਹੋ ਜਿਹਾ ਪ੍ਰਕਾਸ਼ ਵੀ ਚਾਹੀਏ ਜਿਹੜਾ ਸਤਸੰਗ ਜੀ ਸਾਡੇ ਨਾਲ ਹੋਵੇ, ਪਰਲੋਕ ਵਿੱਚ ਵੀ। ਅੱਗੇ ਸਨਾਤਨ ਮਤ ਅਨੁਸਾਰ ਇਹ ਸਮਝ ਆ ਜਾਂਦਾ ਸੀ ਜਿਹੜਾ ਭਾਈ ਇਸ ਤਰ੍ਹਾਂ ਦੇ ਦੀਵੇ ਜਗਾਵੇਗਾ ਪਿਤਰਾਂ ਨਿਮਿੱਤ ਆਦਿਕ, ਉਹਨੂੰ ਵੀ ਪ੍ਰਲੋਕ 'ਚ ਚਾਨਣ ਹੋਵੇਗਾ। ਪ੍ਰਕਾਸ਼ ਦਾ ਹਰ ਕੋਈ ਇੱਛਕ ਹੈ। ਸੋ ਆਪ ਜੀ ਸਤਸੰਗਤ ਜੀ ਐਸੀ ਰੀਤੀ ਵਾਲੇ ਜਿਹੜੇ ਕਰਨ ਵਾਲੇ ਜੀਵ ਹਨ ਉਹਨਾਂ ਨੂੰ ਤੱਕ ਕਰਕੇ ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਨੇ ਸੱਚੇ ਪਾਤਸ਼ਾਹ। ਕੱਤਕ ਨੂੰ ਕੱਤਣ ਦਾ ਹੁੰਦਾ ਹੈ, ਜਿਹੜੀ ਮਾਈ ਕੱਤੂ ਭਾਈ ਉਹੀ ਵਸਤਰ ਪਹਿਨੂਗੀ, ਜਿਹਨੇ ਕੱਤਿਆ ਹੀ ਨਹੀਂ ਉਹਨੇ ਸਤਸੰਗਤ ਜੀ ਬਣਾਉਣਾ ਕੀ ਆ ਵਸਤਰ। ਜਿਹੜਾ ਗੁਰਮੁਖ ਸਤਸੰਗ ਜੀ ਸੇਵਾ ਕਰੇਗਾ ਸਿਮਨ ਭਜਨ ਕਰੇਗਾ, ਇਹ ਕੱਤਣਾ ਹੀ ਆ, ਸਰੀਰ ਚਰਖਾ ਹੈ ਆਪਾਂ ਨੂੰ ਪ੍ਰਾਪਤ ਹੋਇਆ ਹੋਇਆ, ਚਰਖੇ ਬਿਨਾਂ ਕੱਤਿਆ ਨਹੀਂ ਜਾਂਦਾ। ਸ਼ੋਗੁਣਾਂ ਦਾ ਸੂਤ ਜਿਨ੍ਹਾਂ ਨੇ ਭਾਈ ਤਿਆਰ ਕੀਤਾ ਹੈ ਮਹਾਰਾਜ ਉਹਨੂੰ ਪ੍ਰੇਮ ਦਾ ਵਸਤਰ ਦੇ ਦਿੰਦੇ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤਮੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਸੁਭ ਗੁਣਾਂ ਦਾ ਸਤਸੰਗ ਜੀ ਧਾਗਾ ਲੈ ਕੇ ਮਹਾਰਾਜ ਕਿਰਪਾ ਕਰਦੇ ਆਪਾਂ ਨੂੰ ਸਤਸੰਗ ਜੀ ਪ੍ਰੇਮ ਦਾ ਵਸਤਰ ਬਣਾ ਕੇ ਦੇ ਦਿੰਦੇ, ਜਿਹਦੇ ਉੱਤੇ ਸਤਸੰਗ ਜੀ ਪ੍ਰੇਮ ਛਾਇਆ ਹੋਇਆ ਉਹਨੂੰ ਕੋਈ ਨੰਗਾ ਨਹੀਂ ਕਰ ਸਕਦਾ। ਭਾਵ ਕਿ ਨੰਗਾ ਸਤਸੰਗ ਜੀ ਔਗਣ ਨਹੀਂ ਉਹਦੇ 'ਚ ਕੋਈ ਆਉਂਦਾ ਹੈ। ਜਦ ਔਗਣ ਆ ਗਿਆ ਭਾਵੇਂ ਕਿੰਨੇ ਸਰੀਰ ਨੂੰ ਢੱਕ ਲਓ ਸਤਸੰਗ ਜੀ ਉਹ ਨੰਗਾ ਹੀ ਹੈ, ਔਗਣੀ ਆਦਮੀ। ਸੱਤ ਵਾਲੀਆਂ ਸਤਸੰਗ ਜੀ ਬੀਬੀਆਂ ਹੈ ਉਹਨਾਂ ਦੇ ਭਾਵੇਂ ਟਾਕੀਆਂ ਵਾਲੇ ਕੱਪੜੇ ਪਾਏ ਨੇ, ਉਹਨਾਂ ਦੀ ਇੱਜ਼ਤ ਹੈ। ਦੂਸਰੀਆਂ ਨਹੀਂ, ਭਾਵੇਂ ਘੰਟੇ ਘੰਟੇ ਬਾਅਦ ਸਤਸੰਗ ਜੀ ਵਸਤਰ ਬਦਲਣ ਪਰ ਉਹਨਾਂ ਦੀ ਇੱਜ਼ਤ ਨਹੀਂ ਹੈ। ਸੰਤ ਜਨਾਂ ਕਾ ਲੂਗਰਾ ਓਢ ਨਗਨ ਨਾ ਹੋਈ, ਸਾਗਤ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਈ, ਸਾਗਤ ਪੈ ਰੇਸ਼ਮ ਭਾਵੇਂ ਪਹਿਨਦੇ ਫਿਰਨ। ਆਪ ਜੀ ਸਤਸੰਗ ਜੀ ਫਰਮਾਉਂਦੇ ਹਨ ਕੱਤ ਕਿਰਤ ਪਾਇਆ ਜੋ ਪ੍ਰਭ ਪਾਇਆ, ਬਾਬਾ ਬੁੱਢਾ ਜੀ ਜੈਸੇ, ਭਾਈ ਜੀਵਾ ਜੀ ਜੈਸੇ, ਭਾਈ ਸੁਧਾਰਨ ਜੀ, ਭਾਈ ਭਗੀਰਥ ਜੀ, ਮਨਸੁਖ ਵਰਗੇ ਸ਼ਾਹੂਕਾਰ, ਇਹੋ ਜਿਹੇ ਭਾਈ ਗੁਰੂ ਨਾਨਕ ਦੇਵ ਜੀ ਦੇ ਸਿੱਖ ਸੀ ਜਿਹੜੇ ਮਹਾਰਾਜ ਦਾ ਉਪਦੇਸ਼ ਹਰ ਵੇਲੇ ਸੁਣਦੇ ਰਹਿੰਦੇ। ਭਾਈ ਬਾਲਾ ਮਰਦਾਨਾ ਤਾਂ ਸਾਰੀ ਜ਼ਿੰਦਗੀ ਨਾਲ ਰਹੇ, ਆਪਣੀ ਮੌਜ ਵਿੱਚ ਬਾਣੀ ਉਚਾਰਦੇ, ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਭਾਈ ਕਿਰਤ ਪਾਇਆ ਜੋ ਪ੍ਰਭ ਪਾਇਆ। ਉਹੀ ਸਤਸੰਗ ਜੀ ਕੱਤਣ ਵਾਲੇ ਸਰੀਰ ਰੂਪੀ ਚਰਖੇ ਨਾਲ, ਜਿਹੜੇ ਸ਼ੁਭ ਕਰਮਾਂ ਦਾ ਕੋਈ ਕੱਤਣਾ ਕਰਦਾ ਹੈ, ਕੋਈ ਉਹ ਸ਼ੁਭ ਕਰਮਾਂ ਨੂੰ ਕੱਤਦਾ, ਕੋਈ ਵਿਹਲਾ ਤਾਂ ਬੈਠਾ ਨਹੀਂ। ਇਸੇ ਸਰੀਰ ਨਾਲ ਸਤਸੰਗ ਜੀ ਧਰਮ ਦੀ ਕਿਰਤ ਕਰਦਾ ਹੈ, ਕੋਈ ਪਾਪ ਦੀ ਕਿਰਤ ਕਰਦਾ, ਵਿਹਲਾ ਕੋਈ ਵੀ ਨਹੀਂ ਹੈ। ਕੋਈ ਨਿਖਿੱਧ ਕਰਮਾਂ ਨੂੰ ਕਰਦਾ ਹੈ, ਕੋਈ ਸ਼ੁਭ ਕਰਮਾਂ ਨੂੰ ਕਰਦਾ ਹੈ। ਇਸੇ ਤਰ੍ਹਾਂ ਸਤਸੰਗਤ ਜੀ ਕੱਤ ਕਿਰਤ ਪਿਆ, ਜਿਹਾ ਜਿਹਾ ਪੂਰਬ ਦਾ ਸਤਸੰਗਤ ਜੀ ਵਾਹਿਗੁਰੂ ਦਾ ਹੁਕਮ ਅਨੁਸਾਰ ਮੱਥੇ ਦੇ ਉੱਤੇ ਕਿਰਤ ਲੇਖ ਪਿਆ ਹੋਇਆ ਹੈ, ਉਹੇ ਜਿਹੇ ਜੀਵ ਸਤਸੰਗ ਜੀ ਕਰਮਾਂ ਨੂੰ ਕੱਤਦੇ ਹਨ। ਜੋ ਪ੍ਰਭ ਪਾਇਆ, ਜੋ ਭਾਈ ਪ੍ਰਭੂ ਨੂੰ ਭਾ ਗਿਆ ਹੈ ਨਾ, ਉਹ ਕਿਹਾ ਜਿਹਾ ਹੈ ਕੱਤਦੀ ਤਾਂ ਸਾਰੀ ਦੁਨੀਆ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰੇ ਸਤਸੰਗ ਜੀ ਧਾਰਮਿਕ ਲੈਣ ਵੱਲ ਨੂੰ ਛਾਲਾਂ ਮਾਰਦੇ, ਸਾਰੇ ਅੰਮ੍ਰਿਤਧਾਰੀ ਹੁੰਦੇ, ਲੇਕਿਨ ਸਤਸੰਗ ਜੀ ਸਾਰੇ ਤਾਂ ਨਹੀਂ ਪਾਸ ਹੋ ਜਾਂਦੇ। ਕੀ ਪਤਾ ਸਤਸੰਗ ਜੀ ਕਿਹਨੇ ਪਾਰ ਲੰਘਣਾ, ਕਿਹਨੇ ਵਿੱਚ ਡੁੱਬਣਾ ਹੈ। ਦੀਪਕ ਸਹਿਜ ਬਲੈ ਤੱਤ ਜਲਾਇਆ, ਦੀਵਾ ਕਹਿੰਦੇ ਭਾਈ ਸਹਿਜੇ ਹੀ ਉਹਨਾਂ ਦੇ ਅੰਦਰ ਬਲਦਾ ਹੈ। ਸਹਿਜ ਨੋ ਗਿਆਨ ਦਾ ਵੀ ਹੈ, ਸਹਿਜ ਨੋ ਚੌਥੀ ਭੂਮਿਕਾ ਦਾ ਵੀ ਹੈ, ਤੁਰੀ ਅਵਸਥਾ ਦਾ, ਸਹਿਜ ਨੋ ਸ਼ਾਂਤੀ ਦਾ ਵੀ ਹੈ। ਤੱਤ ਜਲਾਇਆ, ਜਿਵੇਂ ਸਤਸੰਗ ਜੀ ਸਰੋਂ ਦਾ ਤੱਤ ਕੀ ਹੈ ਤੇਲ, ਤਿਲਾਂ ਦਾ ਤੱਤ ਕੀ ਹੈ ਤੇਲ, ਇਸ ਤਰ੍ਹਾਂ ਸ਼ੁਭ ਗੁਣਾਂ ਦਾ ਤੱਤ ਕੀ ਹੈ ਸਤਸੰਗ ਜੀ ਪ੍ਰੇਮ। ਜਿਉਂ ਜਿਉਂ ਤੁਸੀਂ ਸ਼ੁਭ ਗੁਣ ਗ੍ਰਹਿਣ ਕਰੋਗੇ ਤਿਉਂ ਤਿਉਂ ਤੁਹਾਡੇ ਅੰਦਰ ਪ੍ਰੇਮ ਵਧੇਗਾ। ਤੱਤ ਤੇਰੇ ਨਾਮ ਕੀ ਆ ਬਾਤੀ ਦੀਪਕ ਦੇਵ ਜੇ ਆਰਾਮ, ਜੋਤ ਲਾਏ ਜਗਦੀਸ਼ ਜਗਾਇਆ, ਕੋਈ ਬੂਝੈ ਬੂਝਣ ਹਾਰਾ, ਆ ਜਿਹੜੇ ਭਗਤੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਪੁੱਛੋ, ਕਈ ਗੇਰ ਸਤਸੰਗ ਜੀ ਕੀ ਕਹਿਣਗੇ, ਮੇਰੇ ਅੰਦਰ ਤਾਂ ਹੁਣ ਪ੍ਰਕਾਸ਼ ਹੋਣ ਲੱਗ ਗਿਆ। ਕਈ ਕਹਿਣਗੇ ਮੇਰੇ ਅੰਦਰ ਹੁਣ ਚੰਦਰਮਾ ਵਰਗਾ ਪ੍ਰਕਾਸ਼ ਹੈ, ਕੋਈ ਕਹਿਣਗੇ ਸੂਰਜ ਜਰਗਾ ਪ੍ਰਕਾਸ਼ ਹੈ, ਕੋਟ ਸੂਰ ਨਾਨਕ ਪ੍ਰਕਾਸ਼। ਐਸੇ ਸਤਸੰਗ ਜੀ ਸਤੋ ਗੁਣ ਦੀਆਂ ਝਲਕਾਂ ਜਦ ਵੱਜਣ ਲੱਗਦੀਆਂ, ਉੱਥੇ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਵਾਹਿਗੁਰੂ ਦਾ ਹੀ ਪ੍ਰਕਾਸ਼ ਹੈ, ਕਿ ਸਤੋ ਗੁਣ ਦਾ ਉੱਜਲ ਰੰਗ ਹੈ। ਪਹਿਲਾਂ ਤੱਤਾਂ ਦੇ ਰੰਗ ਦਿਸਣ ਲੱਗ ਜਾਂਦੇ ਨੇ ਸਤਸੰਗ ਜੀ, ਨੀਲਾ ਕਾਲਾ ਇਸ ਤਰ੍ਹਾਂ ਉੱਜਲ, ਉਹ ਤੱਤਾਂ ਦੇ ਰੰਗ ਬਿਰਤੀ ਦੀ ਇਕਾਗਰਤਾ 'ਚ ਦਿਸਦੇ, ਉੱਥੇ ਭ੍ਰਾਂਤੀ ਪੈ ਜਾਂਦੀ ਜਗਿਆਸੂ ਨੂੰ ਕਿ ਸ਼ਾਇਦ ਪਰਮੇਸ਼ੁਰ ਦਾ ਹੀ ਪ੍ਰਕਾਸ਼ ਹੋਣ ਲੱਗਾ ਮੇਰੇ 'ਤੇ, ਪਰ ਨਹੀਂ। ਸੋ ਸਤਸੰਗਤ ਜੀ ਆਪ ਜੀ ਕਹਿੰਦੇ ਹਨ, ਦੀਪਕ ਸਹਿਜ ਬਲੈ ਗਿਆਨ ਦਾ ਦੀਵਾ ਭਾਈ, ਉਹਨਾਂ ਦੇ ਬਲਦਾ ਹੈ ਜੋ ਪ੍ਰਭਾਇਆ, ਜਿਨ੍ਹਾਂ ਦਾ ਕੀਤਾ ਹੋਇਆ ਕਰਮ ਕੱਤਿਆ ਹੋਇਆ ਪ੍ਰਭੂ ਨੂੰ ਭਾ ਗਿਆ ਹੈ। ਜਿਹਨੇ ਸਤਸੰਗ ਜੀ ਦੀਵੇ 'ਚ ਤੇਲ ਨਹੀਂ ਪਾਇਆ, ਕੀ ਉਮੈਦ ਰੱਖਦੇ ਹਾਂ ਵੀ ਉੱਥੇ ਪ੍ਰਕਾਸ਼ ਹੋ ਜੂ? ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੈ, ਕੀ ਸਤਸੰਗ ਜੀ ਉਮੈਦ ਹੈ ਵੀ ਉਹਨਾਂ ਨੂੰ ਗਿਆਨ ਹੋ ਜੂ? ਅੰਤਸ਼ਕਰਨ ਠੂਠੀ ਦੇ ਅੰਦਰ ਜਿਹੜੀ ਆਪਣੀ ਬਿਰਤੀ ਆ ਨਾ, ਆਪਾਂ ਸਾਰੇ ਜਾਣਦੇ ਹਾਂ ਬਿਰਤੀ ਨੂੰ, ਕਹਿੰਦੇ ਵੀ ਅੱਜ ਤਾਂ ਮੇਰੀ ਬਿਰਤੀ ਸ਼ਬਦ ਜੁੜੀ ਰਹੀ ਹੈ, ਅੱਜ ਮੇਰੀ ਬਿਰਤੀ ਬਈ ਜਮ੍ਹਾਂ ਹੀ ਨਹੀਂ ਜੁੜੀ। ਉਹ ਬਿਰਤੀ ਬੱਤੀ ਹੈ ਸਤਸੰਗ ਜੀ, ਸਮਝ ਲਓ। ਜੇ ਬਿਰਤੀ ਸਤਸੰਗ ਜੀ ਪ੍ਰਤੱਖ ਵੀ ਦੀਵੇ ਦੀ ਬੱਤੀ ਇੱਧਰ ਉੱਧਰ ਜਾਂ ਥੱਲੇ ਡਿੱਗ ਪਏ ਜਾਂ ਤਾਂ ਬਹੁਤੀ ਲੰਘ ਜੇ, ਜਾਂ ਉਹ ਫੂਕੀ ਜਾਊਗੀ, ਚੰਗੀ ਤਰ੍ਹਾਂ ਦੀਵਾ ਨਹੀਂ ਜਗਦਾ। ਐਨ ਬੱਤੀ ਟਿਕਾਣੇ 'ਤੇ ਦੀਵੇ 'ਤੇ ਪਈ ਹੋਵੇ, ਇਸ ਤਰ੍ਹਾਂ ਆਪਣੀ ਬਿਰਤੀ ਵੀ ਸਤਸੰਗ ਜੀ ਬੱਤੀ ਹੈ, ਐਨ ਟਿਕਾਣੇ 'ਤੇ ਲੱਗੀ ਹੋਵੇ ਸ਼ਬਦ ਦੇ ਅੰਦਰ, ਫਿਰ ਸਤਸੰਗ ਜੀ ਅੰਤਸ਼ਕਰਨ ਠੂਠੀ ਦੇ ਅੰਦਰ ਪ੍ਰੇਮ ਦੇ ਤੇਲ ਦੇ ਆਸਰੇ ਸੁੱਚੇ ਪਾਤਸ਼ਾਹ ਸਿੱਖਿਆ ਰੂਪੀ ਸੀਖ ਘੁਸਾ ਕਰਕੇ ਗੁਰੂ ਨਾਨਕ ਦੇਵ ਜੀ ਗਿਆਨ ਦਾ ਦੀਵਾ ਜਗਾ ਦਿੰਦੇ ਹਨ। ਦੀਪਕ ਸਹਿਜ ਬਲੈ ਤੱਤ ਜਲਾਇਆ, ਤੱਤ ਜਿਵੇਂ ਸਰੋਂ ਦਾ ਤੱਤ ਤੇਲ ਹੈ, ਇਸ ਤਰ੍ਹਾਂ ਸਾਰੇ ਸ਼ੁਭ ਗੁਣਾਂ ਦਾ ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਉਪੇਕਸ਼ਾ, ਇਹ ਸ਼ੁਭ ਗੁਣ ਨੇ ਖਾਲਸਾ ਜੀ, ਇਹਨਾਂ ਨੂੰ ਕਿੱਥੋਂ ਪ੍ਰਾਪਤ ਕਰੀਦਾ? ਜਿਵੇਂ ਹੋਰ ਵਸਤੂਆਂ ਖਾਣ ਪੀਣ ਪਹਿਨਣ ਵਾਲੀਆਂ ਦੁਕਾਨਾਂ ਤੋਂ ਮਿਲਦੀਆਂ, ਇਹ ਅਮੋਲਕ ਵਸਤੂਆਂ ਭਾਈ ਇਸ ਦੁਕਾਨ ਤੋਂ ਮਿਲਦੀਆਂ ਗੁਰੂ ਨਾਨਕ ਦੇਵ ਜੀ ਦੇ ਹੱਟ ਤੋਂ। ਜਿਨ੍ਹਾਂ ਨੇ ਸ਼ੁਭ ਗੁਣਾਂ ਦੈਵੀ ਗੁਣਾਂ ਨੂੰ ਸਤਸੰਗ ਜੀ ਗ੍ਰਹਿਣ ਕਰ ਲਿਆ, ਦੈਵੀ ਗੁਣਾਂ ਦਾ ਜਿਵੇਂ ਸਤਸੰਗ ਜੀ, ਤੱਤ ਕੀ ਹੈ? ਪ੍ਰੇਮ। ਤੱਤ ਜਲਾਇਆ ਪ੍ਰੇਮ ਦੁਆਰਾ ਸਤਸੰਗ ਜੀ, ਐਸਾ ਗਿਆਨ ਦਾ ਦੀਵਾ ਉਹਨਾਂ ਦੇ ਅੰਦਰ ਪ੍ਰਕਾਸ਼ ਆਇਆ, ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾ ਹੈ ਸਰਸੀ, ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਜਗਿਆਸੂ ਜਨੋ, ਦੀਪਕ ਰਸ ਤੇਲੋ, ਉਹ ਜਿਹੜਾ ਦੀਵਾ ਹੈ ਰਸ, ਉਹ ਪ੍ਰੇਮ ਰਸ ਦੇ ਜਿਹੜਾ ਹੈ ਇਹੀ ਤੇਲ ਆ ਉਹਦੇ ਵਿੱਚ, ਗਿਆਨ ਦੇ ਦੀਵੇ 'ਚ ਜਿੱਥੇ ਦੀਵਾ ਜਗਦਾ ਹੈ ਉੱਥੇ ਸਤਸੰਗ ਜੀ ਪਰਿਵਾਰ ਦਾ ਸਾਰੇ ਦਾ ਇਕੱਤਰ ਹੋ ਕੇ ਖੁਸ਼ੀਆਂ ਮਾਨਣ ਦਾ ਉਹਨਾਂ ਨੂੰ ਅਵਸਰ ਪ੍ਰਾਪਤ ਹੁੰਦਾ ਹੈ। ਜਦ ਹਨੇਰਾ ਹੋ ਜਾਂਦਾ ਸਾਰੇ ਝੁੰਘਾੜਾ ਮਾਰਨ ਲੱਗ ਜਾਂਦੇ ਆ, ਇੱਕ ਦੂਜੇ ਨੂੰ ਇੱਕ ਦੂਜਾ ਦੀਂਦਾ ਨਹੀਂ, ਜਦੋਂ ਪ੍ਰਕਾਸ਼ ਹੁੰਦਾ ਸੋਹਣੀਆਂ ਸੋਹਣੀਆਂ ਆਪਾਂ ਹੱਸਦੇ ਬਾਤਾਂ ਕਰਦੇ, ਹਨੇਰਾ ਹੋ ਜਾਵੇ ਇੱਕਦਮ ਇੱਕਦਮ ਬਿਰਤੀ ਉਖੜ ਜਾਏਗੀ ਜੋ ਆਪਾਂ ਪਰਚਾ 'ਚ ਪਏ ਹੋਏ ਹਾਂ, ਇੱਕ ਦੂਜੇ ਆਪੋ ਆਪਣੀਆਂ ਭਾਸ਼ਾ ਬੋਲਾਂਗੇ, ਨਾਲੇ ਟੇਕੇ ਨਹੀਂ ਬੈਠਾਂਗੇ ਵੀ ਯਤਨ ਕਰਨ ਲੱਗ ਜਾਂਗੇ ਜਦੇ ਹੀ। ਇਸੇ ਕਰਕੇ ਖਾਲਸਾ ਜੀ ਜਿੰਨਾ ਚਿਰ ਅਗਿਆਨ ਦੇ ਹਨੇਰੇ 'ਚ ਫਸੇ ਹੋਏ ਹਾਂ ਉਹਨਾਂ ਚਿਰ ਸੰਸਾਰ ਦੇ ਡੰਡ ਰੌਲੇ 'ਚੋਂ ਆਪਾਂ ਨਿਕਲ ਨਹੀਂ ਸਕਦੇ। ਉਹ ਗਿਆਨ ਦਾ ਦੀਵਾ ਪ੍ਰਕਾਸ਼ਣ ਵਾਸਤੇ ਸਤਸੰਗ ਜੀ ਆਪਾਂ ਸੰਗਤ 'ਚ ਜੁੜੇ ਹਾਂ। ਧਨ ਪਿਰ ਮਿਲੋ, ਧਨ ਇਸਤਰੀ ਨੂੰ ਕਹਿੰਦੇ, ਪਿਰ ਪਤੀ ਨੂੰ ਕਹਿੰਦੇ ਹੈ। ਆਪ ਜੀ ਕਹਿੰਦੇ ਸਤਸੰਗਤ ਜੀ, ਦੀਪਕ ਰਸ ਤੇਲੋ ਧਨ ਪਿਰ ਮਿਲੋ ਧਨ ਉਮਾ ਹੈ ਸਰਸੀ, ਜਿਨ੍ਹਾਂ ਨੇ ਸਤਸੰਗ ਜੀ ਅੰਤਸ਼ਕਰਨ ਦੀਵੇ ਦੇ ਅੰਦਰ ਪ੍ਰੇਮ ਦਾ ਤੇਲ ਟਕਾ ਕੇ ਬਿਰਤੀ ਦੀ ਬੱਟੀ ਪਾ ਕਰਕੇ ਨਾ ਪ੍ਰਕਾਸ਼ ਆਇਆ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ, ਧਨ ਪਿਰ ਮੇਲੋ, ਉੱਥੇ ਸਤਸੰਗ ਜੀ ਧਨ ਇਸਤਰੀ ਅਤੇ ਪਤੀ ਦਾ ਮਿਲਾਪ ਹੋਇਆ ਹੈ ਪ੍ਰਕਾਸ਼ ਦੇ ਅੰਦਰ। ਗਿਆਨ ਦਾ ਪ੍ਰਕਾਸ਼ ਕਿਉਂ ਚਾਹੁੰਦੇ ਹੈ? ਕਿ ਵਾਹਿਗੁਰੂ ਦਿਸ ਪਵੇ, ਆਹੀ ਇੱਛਾ ਹੈ ਨਾ। ਇਹਨੂੰ ਕਹਿੰਦੇ ਰੂਪਕ ਅਲੰਕਾਰ। ਇੱਥੇ ਵੀ ਆਪਾਂ ਸਤਸੰਗ ਜੀ ਚਾਹੁੰਦੇ ਹਾਂ ਪ੍ਰਕਾਸ਼ ਕਿਉਂ ਬੀਬੀਆਂ ਕਰਦੀਆਂ ਘਰ ਵਿੱਚ, ਕਿ ਮੇਰਾ ਪਤੀ ਆ ਕੇ ਪ੍ਰਸੰਨ ਹੋਊਗਾ, ਜੇ ਹਨੇਰਾ ਹੋਊਗਾ ਆਉਂਦੇ ਰੌਲਾ ਪਾਉਣ ਲੱਗ ਜਾਣਾ ਕੀ ਗੱਲ ਆ, ਜੇ ਉਜੜਿਆ ਘਰ ਕਿਉਂ ਨਹੀਂ ਪ੍ਰਕਾਸ਼ ਕੀਤਾ। ਇਸੇ ਤਰ੍ਹਾਂ ਸਤ ਸੰਗਤ ਜੀ, ਵਾਹਿਗੁਰੂ ਵੀ ਚਾਹੁੰਦਾ ਹੈ ਕਿ ਜਗਿਆਸੂਆਂ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋਵੇ। ਕੀ ਗੁਰੂ ਨਾਨਕ ਦੇਵ ਜੀ, ਕੀ ਦਸੇ ਪਾਤਸ਼ਾਹੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕੀ ਆਪਾਂ ਨੂੰ ਐਸੇ ਤਰ੍ਹਾਂ ਚਾਹੁੰਦੇ ਨੇ? ਸਤਿਗੁਰੂ ਜੀ, ਸਤ ਸੰਗਤ ਜੀ, ਤੀਬਰ ਇੱਛਾ ਕੀ ਹੈ ਕਿ ਜਿੰਨੇ ਸਾਡੇ ਗੁਰਸਿੱਖ ਨੇ ਇਹ ਸਾਰੇ ਗਿਆਨਵਾਨ ਹੋਣ। ਇੱਕ ਤੁੱਛ ਮਾਸਟਰ ਹੁੰਦਾ ਹੈ, ਉਹ ਚਾਹੁੰਦਾ ਵੀ ਸਾਰੇ ਮੇਰੇ ਬੱਚੇ ਕਲਾਸ 'ਤੇ ਫੇਲ ਹੋ ਜਾਣ, ਉਹ ਚਾਹੁੰਦਾ ਸਾਰੇ ਪਾਸ ਹੋਣ, ਮੇਰਾ ਵੀ ਜਸ ਹੋਊਗਾ। ਅੱਜ ਸਤ ਸੰਗਤ ਜੀ, ਗੁਰੂ ਸਾਹਿਬ ਵੀ ਚਾਹੁੰਦੇ ਹੈ ਕਿ ਸਾਡੇ ਸਿੱਖ ਵਿਸ਼ਈ ਨਾ ਹੋਣ, ਸਾਡੇ ਸਿੱਖ ਕੁਕਰਮੀ ਨਾ ਹੋਣ, ਸਾਡੇ ਸਿੱਖ ਸਾਰੇ ਹੀ ਪ੍ਰੇਮ ਦਾ ਦੀਵਾ ਜਗਾ, ਗਿਆਨ ਦੇ ਦੀਵੇ ਜਗਾਉਣ, ਜਗਾ ਕੇ ਸਾਡੇ ਦਿਦਾਰੇ ਕਰਦੇ ਹੋਣ ਅਤੇ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹੋਈਏ। ਇਹ ਸਤ ਸੰਗਤ ਜੀ, ਗੁਰੂ ਸਾਹਿਬ ਦਾ ਮਨ ਦਾ ਸੰਕਲਪ ਹੈ। ਤਾਂ ਗੁਰਸਿੱਖੋ, ਗਿਆਨ ਦਾ ਦੀਵਾ ਜਗਾਉਣ ਵਾਸਤੇ ਆ ਸਿੱਖਿਆ ਸਾਰੀ ਗੁਰੂ ਗ੍ਰੰਥ ਵਿੱਚ ਸਿੱਖਿਆ ਦਿੱਤੀ ਹੋਈ ਹੈ, ਗਿਆਨ ਦਾ ਦੀਵਾ ਜਗਾਉਣ ਵਾਸਤੇ। ਧਨ ਪਿਰ ਮੇਲੋ ਧਨੋ ਮਾਹੈ ਸਰਸੀ, ਜਦੋਂ ਸਤ ਸੰਗਤ ਜੀ ਪਤੀ ਸਤੀ ਦਾ ਮੇਲ ਹੁੰਦਾ, ਉਹਨਾਂ ਦੇ ਉਤਸ਼ਾਹ ਕਰਕੇ ਸਤ ਸੰਗਤ ਜੀ, ਉਹ ਜਿਹੜੀ ਇਸਤਰੀ ਆ ਉਹ ਸਰਸੀ ਸਹਿਤ ਸਦਕਦਾ ਦੇ ਆਨੰਦ ਦੇ ਸਹਿਤ ਪ੍ਰਾਪਤ ਹੁੰਦੀ ਹੈ। ਉਹਨੂੰ ਪਤਾ ਕਿ ਪਤੀ ਦਾ ਆਨੰਦ ਹੈ ਮੈਨੂੰ, ਪ੍ਰਕਾਸ਼ ਕਰਕੇ ਉਹਨੂੰ ਗਿਆਨ ਹੈ। ਇਸੇ ਤਰ੍ਹਾਂ ਸਤ ਸੰਗਤ ਜੀ ਬ੍ਰਹਮ ਗਿਆਨੀ, ਜਿਸ ਵੇਲੇ ਗਿਆਨ ਦੇ ਪ੍ਰਕਾਸ਼ ਦੇ ਸਹਿਤ ਹੁੰਦਾ, ਉਹਦੇ ਮਨ ਵਿੱਚ ਵੀ ਉਤਸ਼ਾਹ ਹੈ। ਤਨ ਕਰਕੇ ਵੀ ਸਤ ਸੰਗਤ ਜੀ ਜੀਵਨ ਮੁਕਤੀ ਦਾ ਉਹ ਗੁਰਮੁਖ ਆਨੰਦ ਸਹਿਤ ਸਰਸੀ, ਉਹਨਾਂ ਦੀ ਬਿਰਤੀ ਆਨੰਦ ਮਾਣਦੀ ਹੈ। ਐਸਾ ਗਿਆਨ ਦਾ ਦੀਵੇ ਦਾ ਪ੍ਰਤਾਪ ਹੈ, ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ। ਸਾਰਿਆਂ ਦੇ ਅੰਦਰ ਕਿਉਂ ਨਹੀਂ ਜਗਦਾ? ਅਬ ਗੁਣ ਮਾਰੀ ਮਰਨ ਅਸੀ, ਜੇ ਗੁਣ ਮਾਰੀ ਤਾਂ ਮਰਸੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਅਬ ਗੁਣ ਮਾਰੀ, ਇਹ ਜਿੰਦ ਔਗੁਣਾਂ ਦੀ ਤਬਾਹ ਕੀਤੀ ਪਈ ਹੈ, ਮਾਰੀ ਪਈ ਹੈ। ਸਤ ਸੰਗਤ ਜੀ, ਮਰੇ ਨਾ, ਇਹ ਮਰਦੀ ਨਹੀਂ। ਮਰਨਾ ਕੀ ਹੈ ਸਤ ਸੰਗਤ ਜੀ? ਸੰਸਾਰ ਵੱਲੋਂ ਮਰਨਾ, ਪਰਮੇਸ਼ਰ ਵੱਲ ਜੇ ਆਉਂਦੇ ਹੋਣਾ। ਗੁਰਮੁਖਾਂ ਦੇ ਮਨਮੁੱਖਾਂ ਦਾ ਇਹੀ ਫਰਕ ਹੈ। ਮਨਮੁੱਖ ਸਤ ਸੰਗਤ ਜੀ ਸੰਸਾਰ ਵੱਲ ਜੇ ਆਉਂਦੇ ਨੇ, ਵਾਹਿਗੁਰੂ ਵੱਲੋਂ ਉਹ ਮਰੇ ਹੋਏ ਨੇ। ਗੁਰਮੁਖ ਪਰਮੇਸ਼ਵਰ ਵੱਲ ਸਤ ਸੰਗਤ ਜੀ ਜਿਉਂਦੇ ਨੇ, ਸੰਸਾਰ ਵੱਲੋਂ ਮਰੇ ਹੋਏ ਨੇ। ਗੁਰਮੁਖ ਹਾਰ ਚੱਲੇ ਜਗ ਜੀਤਾ। ਜੇ ਬਾਹਰ ਕਹਿ ਦਈਏ, ਕਿਉਂ ਬਈ ਸ਼ਰਾਬ ਕੋਈ ਛੱਡ ਦੇਵੇ, ਕਹਿੰਦੇ ਸਾਡੇ ਵੱਲੋਂ ਮਰ ਗਿਆ ਤੂੰ, ਤੋੜ ਦਈਏ ਤੇਰੇ ਡੱਕੇ, ਜਿਵੇਂ ਚਿਖਾ 'ਤੇ ਤੋੜੀ ਦੇ ਹੈ, ਜਤਰ ਆਇਆ ਤਤਰ ਗੱਛਤੀ, ਡੱਕੇ ਤੋੜ ਕੇ ਤੁਰੇ ਆਉਂਦੇ ਸਾਰੇ। ਜੇ ਕਹਿ ਦਈਏ ਤੋੜ ਦਈਏ ਤੇਰੇ ਡੱਕੇ, ਕਹਿੰਦਾ ਕਿਉਂ, ਤੇਰੇ ਨਾਲ ਜ਼ਿਆਦਾ ਪੀ ਜੂੰਗਾ, ਲਿਆ ਕਿਉਂ ਡੱਕੇ ਤੋੜਦੇ ਹੋ, ਮਾਰਿਆ ਗਿਆ ਨਾ ਸਤ ਸੰਗਤ ਜੀ। ਜੇ ਕਹਿੰਦੇ ਵੀ ਤੋੜ ਦਿਓ, ਵੀ ਤੁਹਾਡੇ ਵੱਲੋਂ ਮੈਂ ਮਰ ਗਿਆ, ਫਿਰ ਭਾਈ ਗੁਰੂ ਵੱਲ ਜਿਉਂਦਾ ਹੋ ਜੂ। ਜੇ ਕਹਿ ਦੇਵੇ ਨਹੀਂ, ਫਿਰ ਉੱਧਰ ਸੰਸਾਰ ਵੱਲ ਹੀ ਜਿਉਂਦਾ ਰਿਹਾ, ਇੱਧਰੋਂ ਮਰਿਆ ਹੋਇਆ ਹੈ। ਮਰਨੰਗ ਬਿਸਣੰਗ ਗੋਬਿੰਦ ਹੈ, ਜੀਵਨੰਗ ਹਰਨਾਮ ਧਿਆਵਣਾ। ਜੋ ਪਰਮੇਸ਼ਰ ਨੂੰ ਸਤ ਸੰਗਤ ਜੀ ਭੁੱਲਣਾ, ਉਹ ਮਰਨਾ ਹੀ ਹੈ। ਅਵਗੁਣ ਮਾਰੀ ਮਰਨ ਅਸੀ, ਜੇ ਜਿਹੜੀ ਸਤ ਸੰਗਤ ਜੀ ਜਿੰਦ ਮਰੀ ਹੋਈ ਹੈ, ਉਹਨੇ ਗਿਆਨ ਦਾ ਦੀਵਾ ਕੀ ਜਗਾਉਣਾ? ਨਾ ਸੀਜਾ, ਉਹ ਛੁੱਟ ਨਹੀਂ ਸਕਦੀ, ਉਸ ਨੂੰ ਕੋਈ ਦਿਸਦਾ ਨਹੀਂ ਹੈ ਸਰੂਪ ਆਪਣਾ। ਗੁਣ ਮਾਰੀ ਤਾਂ ਮਰਸੀ, ਜੇ ਸਤ ਸੰਗਤ ਜੀ ਗੁਣ ਵਿਸ਼ਿਆਂ ਨੂੰ ਮਾਰ ਦੇਵੇ, ਉਹ ਸੰਸਾਰਾਕਾਰ ਬਿਰਤੀ ਨੂੰ ਖਤਮ ਕਰ ਦੇਵੇ, ਚੱਕ ਦੇਵੇ, ਤਾਂ ਭਾਈ ਜੀਵਤ ਭਾਵ ਤੋਂ ਮਰੀਦਾ ਸੰਸਾਰ ਵੱਲੋਂ। ਜੇ ਕੋਈ ਘਰ ਦਾ ਵਿਹਾਰ ਛੱਡ ਕੇ ਸੰਗਤ 'ਚ ਬਹੁਤਾ ਆਉਣ ਲੱਗ ਜਾਵੇ, ਜੇ ਉਹਨਾਂ ਨੂੰ ਪੁੱਛੀਏ ਘਰਦਿਆਂ ਨੂੰ, ਸੁਣਾ ਵੀ ਤੁਹਾਡੇ ਫਲਾਣੇ ਦਾ, ਕਹਿੰਦੇ ਸਾਡੇ ਵੱਲੋਂ ਤਾਂ ਮਰ ਗਿਆ ਉਹ, ਐਵੇਂ ਸਾਧਾਂ ਨਾਲ ਤੁਰਿਆ ਫਿਰਦਾ ਹੈ, ਸੰਗਤ 'ਚ ਬਹੁੜਾ ਟਾਈਮ ਕਹਿੰਦਾ, ਘਰ ਦਾ ਕੰਮ ਨਹੀਂ ਕਰਦਾ, ਸਾਡੇ ਤਾਂ ਇਹ ਆਇਆ ਚਾਹੇ ਜਿਹਾ ਨਾ ਆ ਜਾਵੇ, ਆ ਜਾਵੇ ਤਾਂ ਉਹਨੂੰ ਅਸੀਂ ਕਦੇ ਕੁਛ ਨਹੀਂ ਕਿਹਾ, ਚੜਿਆ ਜਾਵੇ ਤਾਂ ਨਹੀਂ ਕੁਛ ਕਿਹਾ, ਸਾਡੇ ਵੱਲੋਂ ਤਾਂ ਮਰਿਆ ਹੀ ਹੋਇਆ, ਐਂ ਕਹਿ ਦੇਈਦਾ ਜਿਉਂਦੇ ਨਹੀਂ। ਕਿਉਂ? ਮਤਲਬ ਜੋ ਸਿੱਧ ਨਹੀਂ ਹੁੰਦਾ, ਉਹਦੇ ਕੋਲ ਪੂਰਾ ਕੰਮ ਨਹੀਂ ਕਰਦਾ, ਕੰਮ ਨਹੀਂ ਕਰਦਾ। ਸੋ ਸਤ ਸੰਗਤ ਜੀ, ਮਹਾਰਾਜ ਕਹਿੰਦੇ ਗੁਣ ਮਾਰੀ ਤਾਂ ਮਰਸੀ, ਜਿਨ੍ਹਾਂ ਨੇ ਸਤ ਸੰਗਤ ਜੀ ਸੰਸਾਰਾਕਾਰ ਬਿਰਤੀ ਵੱਲ ਨੂੰ ਮਾਰ ਦਿੱਤਾ ਹੈ, ਬ੍ਰਹਮਾਕਾਰ ਭਗਤੀ ਵਾਲੀ ਬਿਰਤੀ ਸਤ ਸੰਗਤ ਜੀ ਗ੍ਰਹਿਣ ਕਰ ਲਈ ਹੈ, ਉਹ ਜੀਵਤ ਭਾਵ ਤੋਂ ਮਰ ਕੇ ਸੀਜੈ ਛੁੱਟ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋਤ ਨਾੜੀ ਆਸਾ, ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਬੇਨਤੀਆਂ ਕਰੀਏ ਹੇ ਵਾਹਿਗੁਰੂ, ਇੱਕ ਉਹ ਗੁਰਮੁਖ ਨੇ ਜਿਹਨਾਂ ਨੂੰ ਤੂੰ ਨਾਮ ਦੇ ਜਾਪ ਵਿੱਚ ਲਾ ਕੇ ਭਗਤੀ ਦੇ ਦਿੱਤੀ, ਡਿੱਜ ਘਰ ਬੈਠੇ ਉਹ ਆਪਣੇ ਘਰ ਵਿੱਚ ਬੈਠੇ ਨੇ। ਆਪਣਾ ਪਰਾਇਆ ਘਰ ਦਾ ਗਿਆਨ ਸਤਸੰਗ ਜੀ ਹੋਣਾ ਬੜਾ ਮੁਸ਼ਕਲ ਹੈ, ਸਾਰੇ ਹੀ ਆਪੋ ਆਪਣੇ ਘਰ ਪ੍ਰਦੇਸ਼ ਜਾ ਕੇ ਬਣਾਈ ਬੈਠੇ ਹਾਂ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿਹੜਾ ਘਰ ਛੱਡ ਕੇ ਚਲੇ ਜਾਣਾ ਮੁੜ ਕੇ ਨਹੀਂ ਆਉਣਾ, ਬਹਿ ਸੁੱਤ ਬਹਿ ਬਿਤ ਬਹਿ ਪੁਰ ਪਾਟਨ ਬਹੁਰ ਨਾ ਦੇਖੇ ਆਏ, ਮੁੜ ਕੇ ਆ ਕੇ ਦੇਖਣਾ ਹੀ ਨਹੀਂ ਪਿੱਛੇ ਮੁੜ ਕੇ। ਜੇ ਆ ਵੀ ਗਏ ਮੁੰਡਿਆਂ ਨੇ ਦੇਣਾ ਨਹੀਂ, ਕਹਿਣਗੇ ਹੁਣ ਤਾਂ ਘਰ ਸਾਡੇ ਨਾਲ ਹੋ ਗਿਆ, ਤੂੰ ਕਹਾਉਣਾ ਧੱਕੇ ਦੇ ਕੇ ਘਰੋਂ ਕੱਢਣਗੇ, ਮਸਾਂ ਸਾਡੇ ਹੱਥ 'ਚ ਆਇਆ ਕਹਿਣਗੇ। ਮੁੜ ਕੇ ਜੇ ਸਤਸੰਗ ਜੀ ਕੋਈ ਬਜ਼ੁਰਗ ਆ ਜਾਵੇ ਵੀ ਲਿਆਓ ਮੇਰੇ ਨਾਲ ਦੁਬਾਰਾ ਫੇਰ ਲਵਾ ਦਿਓ, ਕੀ ਲਵਾ ਦੇਣਗੇ, ਕੋਈ ਨਹੀਂ ਲਵਾਉਂਦਾ। ਆਪਣੇ ਹੱਥ ਆਈ ਚੀਜ਼ ਕੋਈ ਨਹੀਂ ਛੱਡਦਾ ਭਾਵੇਂ ਕਿਸੇ ਦੀ ਹੋਵੇ। ਇਸੇ ਤਰ੍ਹਾਂ ਸਤਸੰਗ ਜੀ ਆਪ ਜੀ ਕਹਿੰਦੇ ਨੇ ਨਾਮ ਭਗਤ ਦੇ ਨਿੱਜ ਘਰ ਬੈਠੇ, ਜਿਹਨਾਂ ਨੂੰ ਮਾਰਿਆ ਤੁਸੀਂ ਨਾਮ ਦਾ ਜਾਪ ਦਿੱਤਾ ਹੈ, ਭਗਤੀ ਕਰਦੇ ਨੇ ਸੰਗਤ ਦੇ ਵਿੱਚ ਬੈਠ ਕਰਕੇ, ਉਹ ਨਿੱਜ ਘਰ ਬੈਠੇ, ਆ ਆਪਣਾ ਸੰਗਤ ਦਾ ਘਰ, ਆਪਣਾ ਖਾਲਸਾ ਜੀ, ਇੱਥੋਂ ਕੋਈ ਧੱਕਦਾ ਨਹੀਂ ਹੈ। ਇੱਥੇ ਨਾ ਕਦੇ ਵੀ ਧੱਕੇ ਪਏ, ਘਰਾਂ ਤੋਂ ਧੱਕੇ ਜ਼ਰੂਰ ਪੈਣਗੇ, ਕਿਸੇ ਸਮੇਂ ਪੈ ਜਾਣ ਉੱਥੋਂ ਜ਼ਰੂਰ ਪੈਣਗੇ, ਅੰਤ ਨੂੰ ਤਾਂ ਚੱਕ ਲਓ ਹੋ ਹੀ ਜਾਣੀ ਹੈ। ਐਸ ਘਰੋਂ ਨਹੀਂ ਸਤਸੰਗ ਜੀ ਕਿਸੇ ਨੂੰ ਧੱਕਾ ਪੈਂਦਾ, ਇਹ ਨਿਮਾਣਿਆਂ ਦਾ ਨਿਓਟਿਆਂ ਦੀ ਥਾਂ ਸਤਸੰਗ ਦੀ ਓਟ ਹੈ। ਸੋ ਇਹ ਨਿੱਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਨਾਰਦ ਮੁਨੀ ਨੂੰ ਜਿਸ ਵੇਲੇ ਮਹਾਰਾਜ ਦੇ ਸਤਸੰਗ ਜੀ ਨੇੜੇ ਆਇਆ, ਦਰਸ਼ਨ ਕੀਤੇ, ਪੁੱਛਦਾ ਕਹਿੰਦਾ ਮਹਾਰਾਜ ਤੁਹਾਡਾ ਅਸਲੀ ਘਰ ਕਿਹੜਾ? ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੇ ਨਾਰਦ, ਅਸਲੀ ਘਰ ਸਾਡਾ ਸੰਗਤ ਹੈ, ਮਾਤ ਲੋਕ ਚ ਸੰਗਤ ਪਰਮੇਸ਼ੁਰ ਦਾ ਘਰ ਹੈ। ਜਿਹੜੇ ਭਾਈ ਸੰਗਤ ਚ ਰਹਿਣਗੇ ਉਹ ਫਿਰ ਕਿਹਦੇ ਪੁੱਤਰ ਨੇ? ਪਰਮੇਸ਼ੁਰ ਦੇ ਹੀ ਪੁੱਤਰ ਨੇ ਨਾ। ਉਸ ਤੋਂ ਅੱਗੇ ਸਤਸੰਗ ਜੀ ਸੱਚਖੰਡ ਆਪਣਾ ਘਰ ਹੈ, ਉਹ ਸਵੈ ਸਰੂਪ ਰੂਪੀ ਘਰ ਤੁਰਿਆ ਘਰ ਰੂਪ ਚ ਬੈਠੇ ਹਨ। ਅਜੋਤ ਨਾੜੀ ਆਸਾ ਬੇਨਤੀਆਂ ਕਰੀਏ, ਗੁਰੂ ਨਾਨਕ ਦੇਵ ਜੀ ਕਹਿੰਦੇ ਸੰਗਰਾਂਦ ਦਾ ਪੁਰਬ ਹੈ, ਹੇ ਵਾਹਿਗੁਰੂ ਸਾਨੂੰ ਤਾਂ ਹਜੇ ਵੀ ਤੇਰੀ ਆਸਾ ਹੈ, ਸਾਨੂੰ ਹੁਣ ਤਾਂ ਇਹ ਘਰ ਨਹੀਂ ਦਿਸਿਆ, ਆਹ ਘਰ ਮੁਸ਼ਕਲ ਦਿਸਦਾ, ਵੇਲੇ ਕਵੇਲੇ ਆਉਂਦੇ ਹੈ। ਐਸ ਘਰ ਵਿੱਚ ਬੈਠ ਕੇ ਹੀ ਸਤਸੰਗ ਜੀ ਅਗਲਾ ਘਰ ਦਿਸੇਗਾ। ਘਰ ਮੈਂ ਘਰ ਦੇ ਖਾਂਦੇ ਜੋ ਸੋ ਸਤਿਗੁਰ ਪੁਰਖ ਸੁਜਾਣ, ਸਤਿਗੁਰੂ ਜੀ ਘਰ ਦੇ ਵਿੱਚ ਬੈਠਿਆਂ ਨੂੰ ਸੰਗਦੇ ਉਹ ਘਰ ਦਿਖਾ ਦਿੰਦੇ ਹੈ, ਨਹੀਂ ਆਪਾਂ ਨੂੰ ਪਤਾ ਵੀ ਕਹਾਂ ਕਿੱਥੇ ਜਾਣਾ, ਕੋਈ ਨਾਲ ਜਾਊਗਾ ਆਪਾਂ ਨੂੰ ਦੱਸਣ ਵਾਲਾ? ਜਿੱਥੇ ਆਪਾਂ ਨੂੰ ਨਹੀਂ ਵਾਕਫੀ, ਆਪਾਂ ਪੁੱਛਦੇ ਹਾਂ ਵੀ ਮੇਰੀ ਉੱਥੇ ਕੋਈ ਸਹਾਇਤਾ ਕਰੂ, ਉੱਥੇ ਕੀ ਚੰਨ ਹੈ, ਕੋਈ ਮੈਨੂੰ ਪੜ੍ਹਾ ਦੱਸ ਦਿਓ ਗ੍ਰੰਥ ਦੁਆਰਾ। ਮੈਂ ਇੱਥੇ ਜਿੰਨੀਆਂ ਸਤਸੰਗ ਜੀ ਪੁਸਤਕਾਂ ਵੀ ਬੜੀਆਂ ਸੜਕਾਂ ਦੀਆਂ, ਵੀ ਫਲਾਣੇ ਤੋਂ ਜਾਣਾ ਹੋਵੇ ਤਾਂ ਮੈਂ ਉਹ ਦੇਖ ਕੇ ਸੇਧ ਚਲਿਆ ਜਾਵਾਂਗਾ। ਕੀ ਪਰਲੋਕ ਨੂੰ ਜਾਵਾਂਗੇ, ਕੋਈ ਗ੍ਰੰਥ ਹੈ ਜਿਹੜਾ ਸੇਧ ਦੇ ਰਿਹਾ? ਕੀ ਕੋਈ ਨਾਲ ਜਾਵੇਗਾ ਆਪਣੇ ਵੀ ਆ ਚਲੋ ਇੱਥੋਂ ਦੀ ਰਸਤੇ ਦੀ ਲੰਘਣਾ ਹੈ? ਉਹ ਮਾਰਗ ਦੀ ਕੋਈ ਚਿੰਤਾ ਨਹੀਂ ਖਾਲਸਾ ਜੀ, ਫਿਰ ਉਹ ਮਾਰਗ ਸਾਰੇ ਰਸਤੇ ਬਹੁਤ ਨੇ, ਕੋਈ ਸਵਰਗ ਨੂੰ ਜਾਂਦਾ, ਕੋਈ ਨਰਕ ਨੂੰ ਜਾਂਦਾ, ਕੋਈ ਪਿੱਤਰ ਲੋਕ ਨੂੰ ਜਾਂਦਾ, ਕੋਈ ਬ੍ਰਹਮ ਲੋਕ ਨੂੰ ਜਾਂਦਾ, ਗੁਰਪੁਰੀ ਨੂੰ ਰਸਤਾ ਜਾਂਦਾ, ਪਤਾ ਆਪਾਂ ਨੂੰ ਕੋਈ? ਉਸ ਰਸਤੇ 'ਚ ਕੋਈ ਜਾਣ ਵੀ ਦੇਊਗਾ? ਕਈ ਰਸਤੇ ਬੰਦ ਵੀ ਹੁੰਦੇ ਹੈ, ਕਿਸੇ ਨੂੰ ਜਾਣ ਦਿੱਤਾ ਜਾਂਦਾ, ਕਿਸੇ ਨੂੰ ਨਹੀਂ। ਗੁਰਮੁਖਾਂ ਦਾ ਸਤਸੰਗ ਜੀ, ਗੁਰਮੁਖ ਗਾਡੀ ਰਾਹ ਚੱਲਦੇ, ਗੁਰਮੁਖਾਂ ਵਾਸਤੇ ਜਿਹੜਾ ਮਾਰਗ ਹੈ ਖਾਲਸਾ ਜੀ, ਗੁਰਸਿੱਖੀ ਧਾਰਨੀ, ਅੰਮ੍ਰਿਤਧਾਰੀ ਹੋ ਕੇ ਸਾਰੀ ਜ਼ਿੰਦਗੀ ਬਾਣੀ ਪੜ੍ਹਨੀ, ਸੇਵਾ ਕਰਨੀ, ਸਭ ਦਾ ਭਲਾ ਲੋਚਣਾ, ਗੁਣਾਂ ਨੂੰ ਗ੍ਰਹਿਣ ਕਰਨਾ, ਇਹ ਸਾਰਿਆਂ ਦਾ ਫਲ ਕੀ ਹੈ? ਕਿ ਪਰਲੋਕ ਦੇ ਮਾਰਗ ਦਾ ਗਿਆਨ ਹੋ ਜਾਵੇ, ਪਤਾ ਲੱਗ ਜਾਵੇ ਜਦੋਂ ਆਹ ਸਰੀਰ ਛੱਡਾਂਗੇ ਸਾਡਾ ਕੋਈ ਆਸਰਾ ਨਹੀਂ ਹੋਣਾ, ਉਸ ਵੇਲੇ ਉਦੋਂ ਸਾਨੂੰ ਮਯੂਸ ਨਾ ਹੋਣਾ ਪਵੇ, ਅਸੀਂ ਹੱਸਦੇ ਹੱਸਦੇ ਜਾਈਏ। ਸਤਸੰਗਤ ਜੀ ਤਾਂ ਆਪ ਜੀ ਕਹਿੰਦੇ ਅਜੋ ਤਨਾੜੀ ਆਸਾ, ਹੇ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਭਗਤੀ ਨਾਮ ਵਿੱਚ ਲਾ ਦਿੱਤਾ ਉਹ ਆਪਣੇ ਸਰੂਪ ਘਰ ਵਿੱਚ ਬੈਠੇ, ਸਮਾਧੀ 'ਚ ਬੈਠੇ, ਅਸੀਂ ਤੜਫਦੇ ਫਿਰਦੇ ਹਾਂ, ਤੇਰੀ ਹਲੇ ਵੀ ਆਸਾ ਹੈ। ਨਾਨਕ ਮਿਲੋ ਕਪਟ ਦਰ ਖੋਲੋ, ਇਹ ਘੜੀ ਖੱਟ ਮਾਸਾ, ਕਿਰਪਾ ਕਰੋ। ਗੁਰੂ ਨਾਨਕ ਦੇਵ ਜੀ ਤੁਖਾਰੀ ਰਾਗਣੀ ਵਿੱਚ ਉਪਦੇਸ਼ ਦਿੰਦੇ ਹਨ, ਹੇ ਵਾਹਿਗੁਰੂ ਕਿਰਪਾ ਕਰੋ ਮਿਲੋ, ਕਪਟ ਦਰ ਖੋਲੋ। ਕਪਾਟ ਨੂੰ ਤਖਤਿਆਂ ਦਾ ਹੁੰਦਾ ਹੈ, ਗਿਆਨ ਦੇ ਤਖਤੇ ਖੋਲਦੇ ਹੋ, ਹੰਗਤਾ ਤੇ ਮੰਗਤਾ ਦੇ ਤਖਤੇ ਲੱਗੇ ਹੋਏ ਨੇ, ਅਗਿਆਨ ਦਾ ਜਿੰਦਾ ਲੱਗਿਆ ਹੋਇਆ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਹੇ ਮਹਾਰਾਜ, ਭਗਤੀ ਦੀ ਕੁੰਜੀ ਨਾਲ ਅਗਿਆਨ ਦਾ ਜਿੰਦਰਾ ਖੋਲ ਕੇ ਮਹਾਰਾਜ ਪਰੇ ਕਰਦੇ ਹੋ। ਹੰਗਤਾ ਮਮਤਾ ਦੇ ਤਖਤੇ ਲੱਗੇ ਹੋਏ ਨੇ, ਸੱਚ ਨਹੀਂ ਕਿਹਦੇ ਅੰਦਰ ਹੰਗਤਾ ਨਹੀਂ ਹੈ, ਕਿਹਦੇ ਅੰਦਰ ਮਮਤਾ ਨਹੀਂ ਹੈ, ਇਹ ਦੋਨੋਂ ਤਖਤੇ ਨੇ ਸੱਚ ਜੀ। ਗਿਆਨ ਦੇ ਦਰਵਾਜ਼ੇ ਜਿੰਨਾ ਚਿਰ ਨਹੀਂ ਖੁੱਲਦੇ ਉਨਾ ਚਿਰ ਗਿਆਨ ਦਾ ਦਰ ਨਹੀਂ ਪ੍ਰਾਪਤ ਹੁੰਦਾ। ਨਾਨਕ ਮਿਲੋ ਕਪਟ ਦਰ ਖੋਲੋ, ਇਹ ਘੜੀ ਖੱਟ ਮਾਸਾ ਹੈ ਸੱਚੇ ਪਾਤਸ਼ਾਹ। ਸਾਡੀ ਤਾਂ ਇੱਕ ਘੜੀ 6 ਮਹੀਨਿਆਂ ਵਾਂਗੂ ਬਤੀਤ ਹੁੰਦੀ ਹੈ। ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਤੁਤ ਭਗਵੰਤਾ। ਮੋਹ ਰਹਿਣ ਨਾ ਵਿਹਾਵਾ, ਨੀਂਦ ਨਾ ਆਵੇ, ਬਿਨ ਦੇਖੇ ਗੁਰਦੁਆਰੇ ਜੀਓ। ਸਤ ਸੰਗਤ ਜੀ, ਐਸਾ ਜਿਨ੍ਹਾਂ ਨੂੰ ਮਨ ਦੇ ਅੰਦਰ ਖਿੱਚ ਹੈ, ਉਹਨਾਂ ਨੂੰ ਇੱਕ ਘੜੀ ਵੀ 6 ਮਹੀਨੇ ਦੀ ਪ੍ਰਤੀਤ ਹੋ ਰਹੀ ਹੈ। ਨਾਲ ਹੀ ਸਤਸੰਗ ਜੀ ਲਪੇਟ ਕੇ ਇਸੇ ਪੰਕਤੀ 'ਚ ਉੱਤਰ ਆ ਰਿਹਾ ਹੈ ਪਰਮੇਸ਼ਰ ਵੱਲੋਂ ਜਗਿਆਸੂ ਨੂੰ, ਜਿਹੜਾ ਕਹਿੰਦਾ ਬਹੁਤ ਚਿਰ ਹੋ ਗਿਆ ਮਹਾਰਾਜ, ਕਿਰਪਾ ਕਰਕੇ ਮਿਲੋ ਮੈਨੂੰ। ਨਾਨਕ ਮਿਲੋ ਕਪਟ ਦਰ ਖੋਲੋ, ਇਹ ਘੜੀ ਖੱਟ ਮਾਸਾ। ਮਹਾਰਾਜ ਕਹਿੰਦੇ ਭਾਈ, ਮਿਲਪਾ ਤੂੰ, ਅਸੀਂ ਦੂਰ ਨਹੀਂ ਹਾਂ, ਨਿਜ ਆਤਮਾ ਰਿਹਾ ਭਰਪੂਰ ਪਰਮੇਸ਼ਵਰ ਹੈ ਜਿਹੜਾ, ਨੇੜੇ ਹੂੰ ਤੇ ਨੇੜੇ ਹੈ, ਪਰ ਕਿੱਥੇ ਹੈ? ਮਿਲੋ ਸਾਨੂੰ, ਮਿਲਪਾ ਤੇਰੇ ਅੰਦਰੇ ਹੀ ਹਾਂ। ਕਪਟ ਦਰ ਖੋਲੋ, ਜਿਹੜੇ ਤੂੰ ਕਪਟ ਕਰਦਾ ਨਾ ਹਰ ਵੇਲੇ, ਛਲ ਵਾਲ ਕਪਟ ਕਰਨਾ, ਝੂਠ ਬੋਲਣਾ, ਛਲ ਕਰਨਾ, ਠੱਗੀ ਮਾਰਨੀ, ਐਸੇ ਜਿਹੜੇ ਤੇਰੇ ਦਰਵਾਜ਼ੇ ਨੇ ਨਾ ਖੋਲ ਦੇ, ਇਹਨਾਂ ਨੂੰ ਤਿਆਗ ਦਿਓ, ਫਿਰ ਮਿਲਪਾ। ਇਹ ਘੜੀ ਖੱਟ ਮਾਸਾ, ਜੇ ਇੱਕ ਘੜੀ 'ਚ ਕਪਟ ਦਾ ਦਰਵਾਜ਼ਾ ਖੋਲ ਦੇ, ਮੈਂ ਹੁਣੇ ਹੀ ਮਿਲ ਪਊਂਗਾ। ਜੇ 6 ਮਹੀਨੇ ਨਹੀਂ ਖੋਲੇਗਾ, ਫਿਰ 6 ਮਹੀਨੇ ਬਾਅਦ ਮਿਲ ਪਊਂਗਾ। ਇਹ ਤੇਰੀ ਖੁਸ਼ੀ ਹੈ, ਚਾਹੇ ਘੜੀ 'ਚ ਖੋਲ ਲੈ, ਚਾਹੇ 6 ਮਹੀਨਿਆਂ 'ਚ ਖੋਲ ਲਾ, ਜਦੋਂ ਵੀ ਤੂੰ ਇਹ ਛੜਬੜ ਦੇ ਦਰਵਾਜ਼ੇ ਖੋਲ ਦੇਵੇਂਗਾ, ਉਸ ਵੇਲੇ ਯਾ ਇਸ਼ਾਰਤ ਅੰਤਰ ਜੋਤੀਰ ਪੁਰਸ਼ਾ, ਵਾਹਿਗੁਰੂ ਦੂਰ ਨਹੀਂ ਹੈ, ਨੇੜੇ ਨਾ ਹੀ ਦੂਰ, ਨਿਜ ਆਤਮਾ ਰਿਹਾ ਭਰਪੂਰ। ਦੇਖੋ ਸਤ ਸੰਗਤ ਜੀ, ਐਸੀ ਅੰਮ੍ਰਿਤਮਈ ਬਾਣੀ ਹੈ, ਕੀ ਕੋਈ ਇਹਦੇ 'ਚ ਕੋਈ ਵਾਰਤਾ ਹੈ? ਕੀ ਕੋਈ ਇਹਦੇ 'ਚ ਕੋਈ ਸਾਖੀ ਹੈ ਇਧਰਲੀ ਉਧਰਲੀ? ਨਰੋਲ ਸਤ ਸੰਗਤ ਜੀ ਅੰਮ੍ਰਿਤ ਘੁੱਟਾਂ ਹਨ, ਜਿਨ੍ਹਾਂ ਗੁਰਮੁਖਾਂ ਨੇ ਸਤ ਸੰਗਤ ਜੀ ਇਸ ਰਸ ਨੂੰ ਮਾਣਿਆ ਹੈ, ਸਾਰੀ ਗੁਰਬਾਣੀ ਦੇ ਸਤ ਸੰਗਤ ਜੀ ਅਰਥਾਂ ਨੂੰ ਵਿਚਾਰਦਿਆਂ ਹੋਇਆਂ ਅਰਥਾਕਾਰ ਬਿਰਤੀ ਕਰਕੇ ਰਸ ਲਿਆ ਹੈ, ਉਹਨਾਂ ਗੁਰਮੁਖਾਂ ਨੇ ਸਤ ਸੰਗਤ ਜੀ ਆਪਣੇ ਅੰਤਸ਼ਕਰਨ ਦੀਵੇ ਦੇ ਅੰਦਰ ਪ੍ਰੇਮ ਦਾ ਤੇਲ ਅਥਾਹ ਪਾ ਲਿਆ ਜਿਹੜਾ ਮੁੱਕੇ ਨਾ, ਔਰ ਬਿਰਤੀ ਵੀ ਐਨ ਬੱਤੀ ਵਾਂਗੂ ਟਕਾ ਲਈ ਹੈ। ਉੱਥੇ ਸਤਸੰਗ ਜੀ ਗੁਰੂ ਸਾਹਿਬ ਨੇ ਸਿੱਖਿਆ ਦੇ ਕੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਜਿੱਥੇ ਪ੍ਰਕਾਸ਼ ਹੈ ਉੱਥੇ ਫਿਰ ਦੁੱਖ ਨਹੀਂ ਹੈ। ਐਸੀ ਸਤਸੰਗ ਜੀ ਸਿੱਖਿਆ ਇਹ ਗੁਰੂ ਨਾਨਕ ਦੇਵ ਜੀ ਨੇ ਕੱਤਕ ਦੇ ਮਹੀਨੇ ਸਤਸੰਗਤ ਜੀ ਆਪਾਂ ਨੂੰ ਬਖਸ਼ ਕੀਤੀ ਹੈ। ਇਸੇ ਤਰ੍ਹਾਂ ਸਤਸੰਗ ਜੀ ਜੋ ਪ੍ਰਚਲਿਤ 12 ਮਹਾ ਹੈ ਸੰਗਤਾਂ ਦੇ ਅੰਦਰ, ਉਹ ਮਾਝ ਰਾਗ ਦੇ ਅੰਦਰ ਹੈ। ਇਹ ਤੁਖਾਰੀ ਰਾਗ ਦੇ ਸਤਸੰਗ ਜੀ ਵਿੱਚ ਜੋ 12 ਮਹਾ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੈ, ਉਹ ਸ਼ਬਦ ਦੀ ਆਪਾਂ ਵਿਚਾਰ ਕੀਤੀ। ਹੁਣ ਸੁਣੋ ਸਤਸੰਗ ਜੀ, ਮਾਝ ਰਾਗ ਦੇ ਅੰਦਰ ਇਹ 5ਵੇਂ ਪਾਤਸ਼ਾਹ ਦੀ ਕਿਰਪਾ ਕੀਤੀ ਹੋਈ ਹੈ। ਸੰਗਤਾਂ ਨੇ ਕਿਹਾ, ਮਹਾਰਾਜ ਜੀ ਉਹ ਬਾਣੀ ਬਹੁਤ ਔਖੀ ਹੈ, ਸਮਝ ਨਹੀਂ ਆਉਂਦੀ, ਸਾਨੂੰ ਸੁਖੈਨ ਉਪਦੇਸ਼ ਦਿਓ। ਆਪ ਜੀ ਸਤਸੰਗ ਜੀ ਇਹ ਸ਼ਬਦ ਦੁਆਰਾ ਵੀ ਉਪਦੇਸ਼ ਦਿੰਦੇ ਹਨ। ਕਤ ਕਰਮ ਕਮਾਵਣੇ ਦੋਸ ਨ ਕਾਹੂ ਜੋਗ। ਉੱਥੇ ਸੀ ਕਤ ਕਿਰਤ ਪਿਆ ਜੋ ਪ੍ਰਭ ਪਾਇਆ, ਬਿਲਕੁਲ ਹੈ ਕਿ ਨਹੀਂ ਉਹੀ ਸਿਧਾਂਤ ਮਿਲਦਾ ਖਾਲਸਾ ਜੀ? ਇਸੇ ਕਰਕੇ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਨੂੰ ਦੋ ਨਹੀਂ ਕਦੇ ਸਮਝਣਾ। ਗੁਰੂ ਨਾਨਕ ਅੰਗਦ ਕਰਮਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਾ ਪਾਇਓ, ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨ ਹੂੰ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹੱਥ ਨਾ ਆਈ। ਇਹ 10ਵੇਂ ਪਾਤਸ਼ਾਹ ਦੀ ਬਾਣੀ ਆ ਖਾਲਸਾ ਜੀ। 10ਵੇਂ ਪਾਤਸ਼ਾਹ ਕਹਿੰਦੇ ਭਾਈ, ਇੱਕ ਰੂਪ ਨੇ ਸਾਰੀਆਂ ਦੇਹਾਂ, ਜਿਹਨੇ ਵੱਖਰਾ ਵੱਖਰਾ ਕਰਕੇ ਮੰਨਿਆ ਉਹਨੂੰ ਗਿਆਨ ਨਹੀਂ ਹੋਇਆ, ਉਹਨੂੰ ਮੁਕਤੀ ਨਹੀਂ ਹੋਈ। ਗੁਰੂ ਨਾਨਕ ਗੁਰੂ ਅਰਜਨ ਰੂਪ ਇੱਕ ਹਨ, ਕੋਈ ਫਰਕ ਨਹੀਂ ਮੰਨਣਾ ਹੈ, ਉਪਦੇਸ਼ ਵਿੱਚ ਵੀ ਸਤਸੰਗ ਦੀ ਕੋਈ ਫਰਕ ਨਹੀਂ ਹੈ। ਕਤ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਭਾਈ ਕੱਤਕ ਦੇ ਮਹੀਨੇ ਦੁਆਰਾ ਇਹ ਸਰੀਰ ਹੀ ਚਰਖਾ ਹੈ, ਇਹ ਕਰਮਾਂ ਨੂੰ ਵੀ ਸਤਸੰਗ ਦੀ ਸੂਤ ਨੂੰ ਕੱਤਦਾ ਹੈ। ਦੋਸ਼ ਦੇਣਾ ਕਿਸੇ ਯੋਗ ਨੂੰ ਯੋਗ ਨਹੀਂ ਕਿ ਫਲਾਣੇ ਨੇ ਮੈਨੂੰ ਦੁੱਖ ਦਿੱਤਾ ਹੈ, ਫਲਾਣੇ ਨੇ ਆਹ ਕੀਤਾ ਹੈ। ਆਪਣੇ ਕਰਮ ਭੋਗ ਦਾ ਖਾਲਸਾ ਜੀ, ਆਪਾਂ ਇੱਕ ਦੂਜੇ ਦੇ ਕਰਮ ਹਾਂ, ਕਿਸੇ ਕੋਲੋਂ ਦੁੱਖ ਮਿਲਦਾ, ਕਿਸੇ ਕੋਲੋਂ ਸੁੱਖ ਮਿਲਦਾ, ਆਪਾਂ ਇੱਕ ਦੂਜੇ ਦੇ ਕਰਮ ਹਾਂ ਖਾਲਸਾ ਜੀ। ਆਪ ਜੀ ਅੱਗੇ ਕਹਿੰਦੇ ਹਨ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਵਾਹਿਗੁਰੂ ਤੋਂ ਸਤਸੰਗ ਜੇ ਭੁੱਲ ਜਾਈਏ ਪਰਮੇਸ਼ੁਰ ਨੂੰ ਤਾਂ ਸਾਰੇ ਸਤਸੰਗ ਜੀ ਰੋਗ ਆ ਕੇ ਚਿੰਬੜ ਜਾਂਦੇ ਹਨ। ਮਨ ਦੇ ਰੋਗ ਵੱਖਰੇ ਨੇ, ਤਨ ਦੇ ਰੋਗ ਵੱਖਰੇ ਨੇ। ਤਨ ਦੇ ਰੋਗ ਵੀ ਥੱਕ ਕੇ ਸਤਸੰਗ ਜੀ ਇਹਨਾਂ ਦੇ ਇਲਾਜ ਕਰਾ ਕਰਾ ਕੇ ਡਾਕਟਰ ਸਿਆਣੇ ਤੋਂ ਸਿਆਣੇ ਦੇਖ ਲਏ, ਪਰ ਇਹ ਵੀ ਪੂਰੇ ਹਟੇ ਨਹੀਂ ਕਿਸੇ ਦੇ। ਮਨ ਦੇ ਰੋਗ ਤਾਂ ਸਤਸੰਗ ਜੀ ਬਾਹਰ ਕੋਈ ਮੇਟ ਹੀ ਨਹੀਂ ਸਕਦਾ, ਤਾਂ ਮੇਟੂਗੇ ਹੀ ਗੁਰੂ ਨਾਨਕ ਦੇਵ ਜੀ। ਮਨ ਦਾ ਰੋਗ ਹੈ ਨਿੰਦਿਆ, ਈਰਖਾ, ਵਕੀਲੀ, ਆਸ਼ਾ, ਤ੍ਰਿਸ਼ਨਾ, ਰਾਗ, ਦੁਆਖ, ਇਹ ਸਭ ਮਨ ਦੇ ਰੋਗ ਨੇ ਸਤਸੰਗ ਜੀ। ਹਉਮੈ ਦਾ ਰੋਗ ਸਭ ਤੋਂ ਵੱਡਾ ਹੈ। ਹਉਮੈ ਰੋਗ ਮਾਨ ਹੱਕੋ ਦੀਨਾ, ਕਾਮ ਰੋਗ ਮੈਗਲ ਬਸ ਕੀਨਾ, ਦਿਸ਼ਟ ਰੋਗ ਜਨਮੋਏ ਪਤੰਗਾ, ਦ੍ਰਿਸ਼ਟੀ ਦਾ ਰੋਗ ਸਤਸੰਗ ਜੀ ਲੱਗਿਆ ਹੋਇਆ ਨਿਗਾਹ ਦਾ ਪਤੰਗੇ ਨੂੰ ਸੜਕੇ ਮਰ ਗਿਆ ਵਿਚਾਰਾ, ਵਿਸ਼ੇ ਦਾ ਰੋਗ ਕਾਮ ਨੂੰ ਹਾਥੀ ਨੂੰ ਸਤਸੰਗ ਜੀ ਟੋਇਆਂ 'ਚ ਡਿੱਗ ਕੇ ਵਿਚਾਰਾ ਅਧੀਨ ਹੁੰਦਾ, ਸਾਰੀ ਜ਼ਿੰਦਗੀ ਕੁੰਡੇ ਝੜਦਾ ਹੈ। ਇਹ ਆਦਮੀ ਨੂੰ ਸਤਸੰਗ ਜੀ ਹਉਮੈ ਦਾ ਰੋਗ ਹੈ ਸਭ ਤੋਂ ਵੱਡਾ। ਹੋਬ 'ਚ ਆਇਆ, ਹੋਬ 'ਚ ਗਿਆ, ਹੋਬ 'ਚ ਜੰਮਿਆ, ਹੋਬ 'ਚ ਮੋਆ, ਹਉਮੈ ਦਾ ਰੋਗ ਹੈ। ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਜੋਗ। ਜਿਨ੍ਹਾਂ ਨੇ ਸਤਸੰਗ ਜੀ ਪਰਮੇਸ਼ੁਰ ਤੋਂ ਬੇਮੁਖਤਾ ਧਾਰੀ ਹੈ, ਇੱਕ ਜਨਮ ਦਾ ਨਹੀਂ ਜਨਮਾਂ ਜਨਮਾਂ ਦੇ ਸਤਸੰਗ ਜੀ ਵਿਛੋੜਾ ਹੈ ਉਹਨਾਂ ਨੂੰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਬੇਅੰਤ ਸਤਸੰਗ ਜੀ ਅਜੂਨਾ ਪਰਮੇਸ਼ੁਰ ਤੋਂ ਭੁੱਲਣੇ ਕਰਕੇ ਹਨ। ਹਉ ਵਿੱਚ ਹੀ ਆਉਂਦਾ, ਹਉ ਵਿੱਚ ਹੀ ਜਾਂਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਂ ਹੈ। ਇੱਕ ਝੂਠੀ ਹਉਮੈ, ਇੱਕ ਸੱਚੀ ਹਉਮੈ। ਐਵੇਂ ਨਹੀਂ ਕਿਹਾ ਦਾਰੂ ਇਹਦੇ ਵਿੱਚ ਹੀ ਹੈ। ਜੇ ਸੱਚੀ ਹਉਮੈ ਤਾਂ ਮੁਕਤੀ ਦਾ ਕਾਰਨ ਹੈ, ਜੇ ਝੂਠੀ ਹਉਮੈ ਮਾਰ ਕੇ ਛਾਤੀ 'ਤੇ ਹੱਥ ਕਹਿੰਦਾ ਮੈਂ, ਇਹ ਝੂਠੀ ਹਉਮੈ ਹੈ। ਇਹਦੇ ਨਾਲ ਆਉਣਾ ਜਾਣਾ ਖਾਲਸਾ ਜੀ ਬਣਿਆ ਹੋਇਆ ਹੈ। ਸੋ ਆਪ ਜੀ ਕਹਿੰਦੇ ਹਨ, ਜਨਮਾਂ ਜਨਮਾਂ ਦਾ ਸਤਸੰਗ ਜੀ ਜੀਵ ਨੂੰ ਵਿਛੋੜਾ ਹੈ। ਖੱਖੜੀਆਂ ਸੁਹਾਵੀਆਂ ਲੰਗੜੀਆਂ ਅੱਕ ਕੰਠ, ਬਿਰੇ ਵਿਛੋੜਾ ਧਣੀ ਸਿਓ ਨਾਨਕ ਸਹਿਸੇ ਗੰਠ। ਅੱਕ ਦੀਆਂ ਕੁਕੜੀਆਂ ਹੁੰਦੀਆਂ, ਜਿੰਨਾ ਚਿਰ ਸਤਸੰਗ ਜੀ ਅੱਕ ਨਾਲ ਲੱਗੀਆਂ ਹੋਈਆਂ, ਹਰਿਆਵਲਤਾ ਅਤੇ ਸਹਿਦ ਕੁਕੜੀ ਕੀ ਸੋਹਣੀ ਲੱਗਦੀ ਹੈ। ਜਦੋਂ ਅੱਕ ਨਾਲ ਉਹ ਟੁੱਟੀ ਨਹੀਂ ਤਾਂ ਉਹ ਵਿੱਚੋਂ ਜਿਹਨੇ ਕਹਿੰਦੇ ਮਾਈ ਬੁੱਢੀ ਜਿਹਨੂੰ ਕਹਿੰਦੇ ਹੁੰਦੇ ਆ, ਨਿੱਕੀ ਨਿੱਕੀਆਂ ਉੱਡਦੀਆਂ ਫਿਰਦੀਆਂ ਬੱਚੇ ਦੇਖਦੇ, ਰੂੰ ਰੂੰ ਹੋ ਕੇ ਸਤਸੰਗ ਜੀ ਪਤਾ ਨਹੀਂ ਕਿੱਥੇ ਕਿੱਥੇ ਕਾਚ ਵਿਚਾਰੀਆਂ ਉੜੀਆਂ ਫਿਰਦੀਆਂ ਨੇ। ਜਿੰਨਾ ਚਿਰ ਸਤਸੰਗ ਜੀ ਗੁਰਮਤਿ ਸਿਧਾਂਤ ਨੂੰ ਗ੍ਰਹਿਣ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗੇ ਰਹਾਂਗੇ, ਉਹਨਾਂ ਚਿਰ ਸਤਸੰਗ ਜੀ ਸੁੱਖ ਹੈ, ਸ਼ਾਂਤੀ ਹੈ, ਪ੍ਰੇਮ ਦੀ ਹਰਿਆਵਲਤਾ ਹੈ। ਜਦੋਂ ਇੱਥੋਂ ਬਿਰਤੀ ਉੱਖੜਗੀ ਸਤਸੰਗ ਜੀ, ਜਿਵੇਂ ਉਹਨਾਂ ਦੀ ਕੁਕੜੀਆਂ ਦੇ ਅੰਦਰ ਰੂੰ ਦੀ ਹਾਲਤ ਹੁੰਦੀ ਹੈ ਨਾ, ਹਵਾ ਲੈ ਜਾਂਦੀ ਹੈ ਆਕਾਸ਼ਾਂ 'ਚ, ਐਂ ਵਾਸ਼ਨਾ ਸਤਸੰਗ ਜੀ ਆਪਾਂ ਨੂੰ ਜੂਨਾਂ 'ਚ ਘੁਮਾਉਂਦੀ ਫਿਰਦੀ ਰਹਿੰਦੀ। ਨਾਨਕ ਸਹਿਸੈ ਗੰਠ, ਹਜ਼ਾਰਾਂ ਹੀ ਸਤਸੰਗ ਜੀ ਜੂਨਾਂ ਵਿੱਚ ਆਦਮੀ ਘੁੰਮਦਾ ਫਿਰਦਾ ਹੈ। ਸੋ ਆਪ ਜੀ ਅੱਗੇ ਫਰਮਾਉਂਦੇ ਹਨ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਮਾਇਕੀ ਰਚਨਾ ਦੇ ਅੰਦਰ ਸਤਸੰਗ ਜੀ ਜਿਤਨੇ ਭੋਗ ਪਦਾਰਥ ਨੇ, ਇੱਕ ਛਿਨ ਵਿੱਚ ਹੀ ਸਤਸੰਗ ਜੀ ਦੁੱਖ ਵਿੱਚ ਕੌੜੇ ਹੋ ਜਾਂਦੇ ਆ। ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੋਵੈ ਰੋਜ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਦੋਂ ਤੇਰਾ ਹਿਸਾਬ ਕਿਤਾਬ ਹੋਇਆ, ਵਿਚੋਲਗੀ ਨਹੀਂ ਕੋਈ ਕਰ ਸਕੇਗਾ, ਤੇਰਾ ਕੋਈ ਉੱਥੇ ਵਿਚੋਲਾ ਨਹੀਂ ਹੈ, ਕਿਹਦੇ ਕੋਲ ਰੋਣਿਆਂ ਨੂੰ ਰੋਵੇਂਗਾ, ਕਿਹਦੇ ਗਲ ਰੱਖ ਕੇ ਲੋਵੇਂਗਾ, ਮੈਨੂੰ ਹੁਣ ਕੌਣ ਛਡਾਵੇ। ਕੀਤਾ ਕਿਛ ਨਾ ਹੋਵੇ ਲਿਖਿਆ ਧੁਰ ਸੰਜੋਗ, ਉਸ ਵੇਲੇ ਕੀਤਾ ਤੇਰਾ ਕੋਈ ਯਤਨ ਨਹੀਂ ਸਿਰੇ ਚੜ੍ਹੇਗਾ। ਜੇ ਅੱਗ ਲੱਗੀ ਤੇ ਖੂਹ ਪੱਟ ਕੇ ਸਤਸੰਗ ਜੀ ਬੁਝਾਉਣਾ ਚਾਹੇ ਨਹੀਂ ਬੁਝਦੀ ਹੈ। ਅਖੀਰਲੇ ਸਮੇਂ ਸਤਸੰਗ ਜੀ ਨਾਮ ਵਿੱਚ ਨਹੀਂ ਬਿਰਤੀ ਲੱਗਦੀ ਹੈ। ਕੀਤਾ ਕਿਛ ਨਾ ਹੋਵੇ ਲਿਖਿਆ ਤੁਰ ਸੰਜੋਗ, ਧੁਰੋਂ ਜੈਸਾ ਸਤਸੰਗ ਸੰਜੋਗ, ਕਰੀ ਲੋ ਕਰਮੰਗ, ਲਿਖਿਓ ਲੇਖ ਮਾਥੰ, ਸਭੇ ਜੇਰ ਕੀਨੇ ਬਲੀ ਕਾਰੁਨਾਥੰ। ਵਾਹਿਗੁਰੂ ਨੇ ਸਤਸੰਗ ਜੀ ਸਾਰੇ ਸ੍ਰਿਸ਼ਟੀ ਦੇ ਜੀਵ ਅਧੀਨ ਕੀਤੇ ਹੋਏ ਹਨ। ਜੈਸੀ ਕਰਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਜੈਸੀ ਸਤਸੰਗੀ ਕਰਮ ਰੇਖਾ ਹੈ, ਉਹ ਵਸ਼ ਭੋਗਦਾ ਹੈ ਜੀਵ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਸੁਤਰੈ ਸਭ ਬਯੋਗ। ਜੇ ਵੱਡਾ ਪੁਨਾ ਅੰਦਰੋਂ ਭੱਜ ਜਾਵੇ ਤਾਂ ਹੋਮੈ ਦਾ ਤਿਆਗ ਹੋ ਜਾਂਦਾ ਹੈ। ਜੇ ਵਡਿਆਈ ਦੀ ਇੱਛਾ ਅੰਦਰੋਂ ਭੱਜ ਜਾਵੇ ਫਿਰ ਵੀ ਹੋਮੈ ਦਾ ਤਿਆਗ ਹੋ ਜਾਂਦਾ ਹੈ। ਵਡਭਾਗੀ ਮੇਰਾ ਪ੍ਰਭ ਮਿਲੈ, ਜੇ ਸਤਸੰਗ ਜੀ ਵੱਡਾ ਪੁਨਾ ਭੱਜ ਜਾਵੇ, ਨਿਮਰਤਾ ਆ ਜਾਵੇ ਤਾਂ ਪ੍ਰਭੂ ਆਪ ਸਤਸੰਗ ਜੀ ਮਿਲ ਪੈਂਦਾ ਹੈ। ਜਿੱਥੇ ਟੋਆ ਪਟਦੀ ਉੱਥੇ ਜ਼ਰੂਰ ਪਾਣੀ ਨੇ ਖੜ ਜਾਣਾ ਹੈ। ਉਤਰੈ ਸਭ ਬਯੋਗ, ਜਨਮਾਂ ਜਨਮਾਂ ਦੇ ਸਤਸੰਗ ਜੀ ਵਿਛੋੜੇ ਚੱਕੇ ਜਾਂਦੇ ਹਨ। ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਬੇਨਤੀਆਂ ਕਰੀਏ ਹੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਅਨਕ ਨਾ ਬਿਦ ਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਐਸੇ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਅਰਜਨ ਦੇਵ ਜੀ ਫਰਮਾਉਂਦੇ ਹਨ, ਹੇ ਪ੍ਰਭੂ ਸਾਨੂੰ ਰੱਖ ਲੈ। ਕਿੱਥੋਂ? ਸਤਸੰਗ ਜੀ ਬੰਦੀ ਖਾਨੇ ਤੋਂ, ਜੇਲ੍ਹ ਨੂੰ ਕਹਿੰਦੇ ਆ ਬੰਦੀ ਖਾਨਾ। ਗੁਰੂ ਨਾਨਕ ਰੂਪ ਧਾਰ ਕੇ ਏਮਨਾਬਾਦ ਦੀ ਜੇਲ੍ਹ ਵਿੱਚੋਂ ਮਹਾਰਾਜ ਤੁਸੀਂ ਕੱਢੇ, ਜਿਹੜੇ ਗਰੀਬ ਨਾਥ ਪਕੜ ਪਕੜ ਕੇ ਬਾਬਰ ਨੇ ਜੇਲ੍ਹ 'ਚ ਸਿੱਟੇ ਹੋਏ ਸੀ, ਛੇਵੇਂ ਪਾਤਸ਼ਾਹ ਦੇ ਰੂਪ 'ਚ ਬੰਦੀ ਛੋੜ ਖਵਾਏ, ਗਵਾਲੀਅਰ ਦੇ ਕਿਲ੍ਹੇ 'ਚੋਂ ਮਹਾਰਾਜ ਕਿੰਨੇ ਰਾਜੇ 52 ਕੱਢੇ। ਇਸੇ ਤਰ੍ਹਾਂ ਦਸਵੇਂ ਸਰੂਪ ਦੇ ਅੰਦਰ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ ਕੇ ਪਾਪੀ ਨੂੰ ਸਤਸੰਗ ਜੀ ਮੌਤ ਦੇ ਘਾਟ ਉਤਾਰ ਕਰਕੇ ਬਹਾਦਰ ਸ਼ਾਹ ਨੂੰ ਦੇ ਕੇ ਦਿੱਲੀ ਦਾ ਰਾਜ, ਜਿੰਨੇ ਕੈਦੀ ਸੀ ਸਾਰੇ ਛਡਾਏ ਆਪ ਜੀ ਨੇ। ਬਾਲੇ ਰਾਏ, ਰੁਸਤਮ ਰਾਏ ਵਰਗੇ ਰਜਵਾੜੇ ਸਤਸੰਗ ਜੀ ਜਨਵਾਰੇ ਦੇ ਦੱਖਣ ਵਿੱਚ ਪੂਨੇ ਦੀ ਕੈਦ ਵਿੱਚੋਂ ਆਪ ਜਾ ਕੇ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੱਢੇ ਆਪ ਜੀ ਨੇ ਸੱਚੇ ਪਾਤਸ਼ਾਹ ਨੇ। ਜੇਲ੍ਹ ਵਿੱਚ ਧਿਆਇਆ ਉਹਨਾਂ ਨੇ, ਮਹਾਰਾਜ ਘੋੜ ਸਵਾਰ ਹੋ ਕਰਕੇ ਪਹੁੰਚ ਗਏ, ਸਤਸੰਗ ਜੀ ਉਹਨਾਂ ਨੂੰ ਕੱਢਦੇ ਪਏ। ਜਿਵੇਂ ਮਹਾਰਾਜ ਉਹਨਾਂ ਨੂੰ ਕੱਢਦੇ ਰਹੇ, ਸਾਨੂੰ ਬੰਦੀ ਛੋੜ ਮਹਾਰਾਜ ਸੀ ਗਰਭ ਦਾ ਜਿਹੜਾ ਬੰਦੀ ਖਾਨਾ ਇਹ ਵੀ ਹੈ ਭਾਈ, ਜਨਮ ਲੈਂਦਾ ਜੇਲ੍ਹ 'ਚੋਂ ਨਹੀਂ ਨਿਕਲ ਕੇ ਆਈਦਾ ਤਾਂ ਹੋਰ ਕਿੱਥੋਂ ਆਈਦਾ ਹੈ। ਆ ਮਹਾਰਾਜ ਬੰਦੀ ਛੋੜ ਹੋ, ਸਾਨੂੰ ਮਹਾਰਾਜ ਅਗਿਆਨ ਦਾ ਜਿਹੜਾ ਬੰਦੀ ਖਾਨਾ ਹੈ ਇਹਦੇ 'ਚੋਂ ਕੱਢਣ ਵਾਲੇ ਤੁਸੀਂ ਹੋਈਆਂ, ਤੁਹਾਡੇ ਬਿਨਾਂ ਹੋਰ ਕੋਈ ਆਸਰਾ ਨਹੀਂ। ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਐਸੇ 84 ਲੱਖ ਜੂਨਾਂ ਦੇ ਜੇਲ੍ਹ ਖਾਨੇ 'ਚੋਂ ਛੁਡਾਉਣ ਵਾਲੇ ਵਾਹਿਗੁਰੂ, ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਜਿੰਨਾ ਚਿਰ ਮਾਨਸ ਦੇਹੀ ਹੈ ਸੰਗਤ ਵਿੱਚ ਰੱਖੋ, ਜਦੋਂ ਮਾਨਸ ਦੇਹੀ ਨਹੀਂ ਹੋਵੇਗੀ ਉਸ ਵੇਲੇ ਮਹਾਰਾਜ ਪ੍ਰਲੋਕ ਵਿੱਚ ਗੁਰਪੁਰੀ ਵਿੱਚ ਆਪਣੇ ਚਰਨ ਵਿੱਚ ਚਰਨ ਸ਼ਰਨ ਵਿੱਚ ਰੱਖਣਾ। ਕੱਤਕ ਹੋਵੇ ਸਾਧ ਸੰਗ ਮਨ ਸਹਿ ਸਭੇ ਸੋਚ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਭਾਈ, ਜੇ ਕੋਈ ਸਾਧ ਸੰਗਤ ਕਰਦਾ ਰਹੇ ਉਹਦੀਆਂ ਸੋਚ ਚਿੰਤਾ ਸਤਸੰਗ ਜੀ ਸਾਰੀਆਂ ਵਿਸ਼ੇਸ਼ ਕਰਕੇ ਨਾਸ ਹੋ ਜਾਂਦੀਆਂ ਹਨ। ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਜਿੰਨੇ ਨਹੀਂ ਤਾਂ ਸਤਸੰਗਤ ਜੀ, ਚਿੰਤਾ ਚਿਖਾ ਦੇ ਸਮਾਨ ਹੈ। ਜਿੰਨਾ ਚਿਰ ਚਿੰਤਾ ਤਾਂ ਭਾਈ ਨਾ ਰਾਤ ਨੂੰ ਪਲਕਾਂ ਜੁੜਨ ਦੇਵੇ ਨੀਂਦ ਆਉਣ ਦੇਵੇ, ਨਾ ਦਿਨੇ ਟਿਕਣ ਦੇਵੇ। ਐਸੀਆਂ ਜਿਹੜੀਆਂ ਸੰਸਾਰ ਦੀਆਂ ਚਿੰਤਾ ਨੇ, ਜਿੰਨੀਆਂ ਅਗਿਆਨ ਜਨ ਚਿੰਤਾ ਦੁਬਦਾ ਨੇ ਸਤਸੰਗਤ ਜੀ, ਸਾਰੀਆਂ ਨਿਵਿਰਥ ਹੋ ਜਾਂਦੀਆਂ। ਕਦ ਕਿਵੇਂ? ਜੇ ਸੰਗਤ ਵਿੱਚ ਸਤਸੰਗਤ ਜੀ ਆਪਾਂ ਬੈਠੇ ਰਹੀਏ, ਖੋਜਤ ਸੁਣੀਆ ਸੋਏ, ਸਾਧ ਸੰਗਤ ਮੈਨੂੰ ਤਰੇ ਉਹਨਾਂ ਕੋਏ। ਐਸੀ ਸਤਸੰਗ ਜੀ ਸੰਗਤ ਦੇ ਅੰਦਰ ਜਿੰਨਾ ਆਪਾਂ ਹਾਜ਼ਰੀ ਭਰਦੇ, ਕੀਰਤਨ ਸੁਣਦੇ, ਕਥਾ ਸੁਣਦੇ, ਪਾਠ ਸੁਣਦੇ, ਇਹ ਖਾਲਸਾ ਜੀ ਲਾਹਾ ਹੀ ਲਾਹਾ ਹੈ। ਸੋ ਪ੍ਰੇਮੀ ਜਦੋਂ ਸਮਾਂ ਸੰਪੂਰਨ ਹੋਇਆ, ਰਾਗੀ ਸੰਗਾਂ ਨੇ ਦਰਸ਼ਨ ਦਿੱਤੇ, ਆਪ ਬਿਰਤੀਆਂ ਨੂੰ ਇਕਾਗਰ ਕਰਕੇ ਭਾਈ ਨਾਮ ਦਾ ਰਾਸ ਕਰ ਕੀਰਤਨ ਦਾ ਲਾਹਾ ਲਓ। ਦਾਸ ਇੱਥੇ ਹੀ ਵਿਸਰਾਮ ਦਿੰਦਾ ਹੈ, ਭੁੱਲਾ ਚੁੱਕਾ ਮਾਫ ਕਰਨੀ ਹੈ। ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰਮਹਿੰ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਮਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸਿਮ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।